ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਸਾਹਿਬ ਜੀ ਜੋ ਜਨ ਪਾਉ ਭਗਤ ਕਛ ਜਾਨੈ ਤਾਂ ਕਉ ਅਚਰਜ ਕਾਹੋ ਜਿਉ ਜਲ ਜਲ ਮਹਿ ਪੈਸ ਨਿਕਸੈ ਤਿਉ ਢੁਰ ਮਿਲੋ ਜੁਲਾਹੋ ਜੋ ਜਨ ਪਾਉ ਭਗਤ ਕਛ ਜਾਨੈ ਤਾਂ ਕਉ ਅਚਰਜ ਕਾਹੋ ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲੋ ਜੁਲਾਹੋ ਹਰ ਕੇ ਲੁਗਾ ਮੈਂ ਤੋ ਮਤ ਕਾ ਪੂਰਾ ਜਾਉ ਤਨ ਕਾਸੀ ਤਜ ਕਬੀਰਾ ਰਮਈਆ ਕਹਾਂ ਨਿਹੂਰਾ ਰਹਾਉ ਕਹਿਤ ਕਬੀਰ ਸੁਨੋ ਰੇਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਉ ਹੋਈ ਕਹਿਤ ਕਬੀਰ ਸੁਨੋ ਰੇਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜਉ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਮ ਚੱਕਰ ਗੋਬਿੰਦ ਕੇ ਹਮ ਚੱਕਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ ਕਰਨ ਕਰਾਵਣ ਸਗਲ ਬਿਦ ਸੋ सतगुरु हमारा परम सम्मान योग गुरु रूप गुरु खालसा साध संगत जीओ आप सब वड भागे हो गरीब निवाज सतगुरु श्री गुरु प्यारे गुरु जगत गुरु धन गुरु साहिब गुरु 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 श्री सतगुरु गुरु रामदास महाराज जी दे महान मुकद्दस मुबारक पवित्र अस्थान विखे सतगुरु जी महाराज जी दी महान बख्शिश नदरे अनायत कृपा कटाख दया दृष्टि तो मिलिया होया मुख वाक हुकम संदेश उपदेश उस दी विचार कथा नू सरवण करन वास्ते आप एकत्र होए और एकत्र हो रहे हो। अज दा मुख वाक भगत जी साहेब भगत कबीर जी साहेब उन्हां दी प्यारी सत्कारी रसना तो उचारण होया। साहेब सतगुरु श्री गुरु गुरु ग्रंथ साहिब जी महाराज जी दे पावन 692 अंग दे ऐन उपर शोभायमान है, जिस दा पाठ आप जी ने सन्मान योग भाई साहब जी दी प्यारी सत्कारी रसना तो प्यार सत्कार सहित सरवण कीता है। भगत कबीर जी साहेब दुनिया जानती है कि ओ क्रांतिकारी भगत सन। संसार दे विच सधारण मनुख की जिंदगी की व्याख्या करनी होवे ते तीन शब्द काफी हैं, जन्म है जीवन है ते मौत है। मनुख जन्म लेंदा है माता पिता दे भागां नू, जींदा है अपने वास्ते और मरदा है अपने धियां पुत्रां दे वास्ते। इत्थों कि जिंदगी दी शुरुआत होके इत्थे की खत्म हो जांदी है, पर इस धरती दे उपर कुछ ऐसे भी खास लोग आउंदे ने जिन्हां दा जन्म भी कोई आम नहीं, जीवन तो आम है नहीं, उन्हां दी मौत भी खालसा जी खास ही हुंदी है। जन्म इसलिए है कि मनुखता दा भला होवे, मनुखता दा परोपकार होवे। साध पठाए आप हर हम तुम ते नहीं दूर, उन्हां नू वाहिगुरु भेजदा है। वो जम्मन मरणों बाहरे परोपकारी जग विच आए, जन्म मरण दोहों मह नाही जन परोपकारी आए। सतगुरु अर्जुन देव जी महाराज जी दे बचन हन। और जीवन उन्हां दा मनुखता नू जगाउंदियां होया जागरूक करदियां होया बतीत हुंदा है। ते एक बेनती जरूर करा शुरुआत विच खालसा जी, नींद जीवन दा और मन दा बड़ा अहम हिस्सा जे। मन दा आदमी कोई सुत्ता होवे तुसी उन्नू जगाओ, माफ करना तुसी भावे उसदे माई बाप भी क्यों नहीं, भैन भाई भी क्यों नहीं, किन्ने भी तुसी उहदे नजदीकी क्यों नहीं, तुसी उन्नू जगाओगे उन्नू चंगा नहीं लगेगा, नहीं चंगा लगेगा कई बार। ते जगाउण वाले नू जागण वाला खिजदा भी है, करड़े बचन भी बोलदा कि तैं मैनू क्यों जगाया है। मैं बेनती कीती सी कि उन्हां दा जन्म जीवन और मृत्यु जीवन दा अंत समा जाना जिवें तरंगा उठदियां ने समुंदर विचों ते अखीर नू समुंदर विच समा जांदियां हां। भगत कबीर जी साहब जी दा जीवन जे इतिहासक पक्ष तों देखिया जावे जां सिद्धांतक पक्ष तों देखिया जावे तां वी असाधारण है, विशेष है। जीवन उन्हां दा मनुखता नू जगाउंदियां होया बतीत होया। इहो ही कारण है ਕਿ ਲੋਕ ਕਹੇ ਕਬੀਰ ਬੋਰਾਮਨਾ, ਰਹਾਉ ਦੀਆਂ ਤੁਕਾਂ ਨੇ ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ। ਕਿ ਲੋਕ ਕਹਿੰਦੇ ਨੇ ਕਿ ਭਗਤ ਕਬੀਰ ਮਤ ਦਾ ਬੜਾ ਭੋਲਾ ਹੈ, ਕਮਲਾ ਹੈ, ਝੱਲਾ। ਲੋਕ ਕਹੇ ਕਬੀਰ ਬੋਰਾਮਨਾ, ਕਬੀਰ ਲੋਕ ਨਿੰਦੇ ਬੱਪੜਾ, ਜਿਹ ਮਨ ਨਾਹੀਂ ਗਿਆਨ। ਲੋਕ ਝੱਲਾ ਕਹਿੰਦੇ ਹਨ, ਉਹ ਤੇ ਕਹਿੰਦੇ ਹਾਂ ਮੈਂ ਝੱਲਾ ਹਾਂ, ਮੈਂ ਬੋਰੀ, ਮੇਰਾ ਰਾਮ ਪਤਾਰ, ਮੇਰੇ ਬਾਬਾ ਮੈਂ ਬੋਰਾ, ਸਭ ਖਲਕ ਸਿਆਨੀ ਮੈਂ ਬੋਰਾ, ਮੈਂ ਬਿਗਰਿਓ ਬਿਗਰੈ ਮਤ ਔਰਾ, ਆਪ ਨਾ ਬੋਰਾ, ਰਾਮ ਕੀਓ ਬੋਰਾ, ਸਤਿਗੁਰ ਜਾਰ ਦਿਓ ਭਰਮ ਮੋਰਾ। ਕਹਿੰਦੇ ਮੈਂ ਆਪ ਬੋਰਾ ਨਹੀਂ, ਆਪ ਝੱਲਾ ਨਹੀਂ, ਦੀਵਾਨਾ ਨਹੀਂ, ਮਸਤਾਨਾ ਨਹੀਂ, ਮੈਨੂੰ ਤੇ ਪਰਮਾਤਮਾ ਨੇ ਮਸਤਾਨਾ ਕੀਤਾ ਹੈ, ਉਹਦੀ ਮੁਹੱਬਤ ਵਿੱਚ ਮਸਤਾਨਾ ਹੋਇਆ ਹਾਂ, ਉਹਦੀ ਯਾਦ ਵਿੱਚ ਮਸਤਾਨਾ ਹੋਇਆ ਹਾਂ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਖਾਲਸਾ ਜੀ, ਜਿੰਨਾ ਚਿਰ ਮੈਂ ਆਪਣੀ ਜਮਾਨ ਤੋਂ ਦਸ਼ਮੇਸ਼ ਪਿਤਾ ਜੀ ਦਾ ਬਚਨ ਨਾ ਕਰਾਂ, ਮੈਨੂੰ ਕਥਾ ਦਾ ਆਨੰਦ ਨਹੀਂ ਮਹਿਸੂਸ ਹੁੰਦਾ। ਅਤੇ ਮੇਰੇ ਪਾਤਸ਼ਾਹ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ, ਦੀਵਾਨ ਸਜਿਆ ਹੋਇਆ, ਆਪ ਜੀ ਦੀ ਤਰ੍ਹਾਂ ਖਾਲਸਾ ਦੇਵਤਿਆਂ ਵਾਂਗੂ ਸਮਾਧੀਆਂ ਲਗਾ ਕੇ ਬੈਠਾ ਮੇਰੇ ਪਾਤਸ਼ਾਹ ਦੇ ਦੀਦਾਰ ਕਰਦਾ ਹੈ। ਸੰਗਤ ਵਿੱਚ ਇੱਕ ਬੜਾ ਹੀ ਮੁਬਾਰਕ, ਬੜਾ ਹੀ ਪਵਿੱਤਰ ਇੱਕ ਸਰੀਰ ਬੈਠਾ ਹੈ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਉਹ ਸਰੀਰ ਵੀ ਕੋਈ ਸਧਾਰਨ ਸਰੀਰ ਨਹੀਂ, ਉਹ ਸਰੀਰ ਐਸਾ ਸਰੀਰ ਹੈ ਕਿ ਜੈਸੇ ਸਰੀਰ ਦਹਾਕੇ ਨਹੀਂ ਸਦੀਆਂ ਬਾਅਦ ਸੰਸਾਰ 'ਤੇ ਆਉਂਦੇ ਹਨ। ਉਸ ਸਰੀਰ ਦਾ ਨਾਮ ਹੈ ਪਿਆਰੇ ਭਾਈ ਨੰਦ ਲਾਲ ਜੀ ਸਾਹਿਬ। ਮੇਰੇ ਪਾਤਸ਼ਾਹ ਦੇ ਦੀਦਾਰ ਕਰਦੇ ਨੇ ਅਤੇ ਦਰਸ਼ਨ ਕਰਦਿਆਂ ਕਰਦਿਆਂ ਪਤਾ ਨਹੀਂ ਮਨ ਵਿੱਚ ਕੀ ਆਉਂਦਾ, ਨੇਤਰਾਂ 'ਚੋਂ ਹੰਝੂ ਜੇ ਵਹਿੰਦੇ ਹਨ, ਅੱਥਰੂ ਵਹਿੰਦੇ ਹਨ, ਨੈਣ ਰੋਂਦੇ ਹਨ, ਅਤੇ ਆਪਣੇ ਆਪ 'ਤੇ ਕੰਟਰੋਲ ਨਹੀਂ ਹੁੰਦਾ। ਅਤੇ ਭਾਈ ਨੰਦ ਲਾਲ ਸਾਹਿਬ ਦੌੜ ਕੇ ਜਾਂਦੇ ਹਨ, ਭੱਜ ਕੇ ਜਾਂਦੇ ਨੇ ਜਿੱਥੇ ਮੇਰੇ ਪਾਤਸ਼ਾਹ ਜੀ ਸਿੰਘਾਸਨ 'ਤੇ ਬੈਠੇ ਨੇ, ਮੇਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਾ ਕੇ ਚਰਨ ਪਕੜਦੇ ਹਨ, ਕਦਮ ਬੋਸੀ ਕਰਦੇ ਹਨ, ਚਰਨ ਚੁੰਮਦੇ ਹਨ, ਨੇਤਰਾਂ 'ਚੋਂ ਹੰਝੂ ਵਹਾ ਕੇ ਅਤੇ ਉਹਨਾਂ ਤੱਤੇ ਤੱਤੇ ਹੰਝੂਆਂ ਦੇ ਨਾਲ ਮਲ ਮਲ ਕੇ ਚਰਨ ਧੋਂਦੇ ਹਨ। ਬਾਬਾ ਬਾਬਾ ਮੇਰੇ 'ਤੇ ਰਹਿਮ ਕਰ, ਮੇਰੇ 'ਤੇ ਤਰਸ ਕਰ, ਮੇਰੇ 'ਤੇ ਦਇਆ ਕਰ, ਮੇਰੇ 'ਤੇ ਮਾਇਆ ਕਰ। ਬਾਬਾ ਕਲਗੀਧਰ ਪਾਤਸ਼ਾਹ ਨੇ ਕਿਹਾ, ਨੰਦ ਲਾਲ ਸਾਹਿਬ ਕੀ ਚਾਹੁੰਦੇ ਹਾਂ, ਕੀ ਇੱਛਾ ਹੈ ਤੁਹਾਡੇ ਮਨ ਦੀ, ਕੀ ਰਹਿਮ ਮੰਗਦੇ ਹਾਂ, ਕੀ ਮਿਹਰ ਮੰਗਦੇ ਹਾਂ। ਪਾਤਸ਼ਾਹ ਦੁਨੀਆਂ ਦੇ ਲੋਕ ਮੈਨੂੰ ਆਲਮ ਕਹਿੰਦੇ ਹਨ ਕਿ ਇਹਨੂੰ ਬੜਾ ਇਲਮ ਹੈ, ਇਹ ਬੜਾ ਵਿਦਵਾਨ ਹੈ, ਬੜਾ ਗਿਆਨੀ ਹੈ, ਬੜਾ ਬੁਲਾਰਾ ਹੈ, ਬੜਾ ਲਿਖਾਰੀ ਹੈ। ਬਾਬਾ ਮੈਨੂੰ ਆਨੰਦ ਨਹੀਂ ਆਉਂਦਾ, ਮੇਰੇ 'ਤੇ ਤਰਸ ਕਰ, ਮੇਰੇ 'ਤੇ ਰਹਿਮ ਕਰ, ਲੋਕ ਮੈਨੂੰ ਸਿਆਣਾ ਨਾ ਕਹਿਣ, ਮੇਰੇ ਮਨ ਵਿੱਚ ਤੇਰਾ ਇੰਨਾ ਪ੍ਰੇਮ ਹੋਵੇ, ਮੇਰੇ ਦਿਲ ਵਿੱਚ ਤੇਰੀ ਇੰਨੀ ਮੁਹੱਬਤ ਹੋਵੇ, ਮੇਰੇ ਹਿਰਦੇ ਵਿੱਚ ਤੇਰੀ ਇੰਨੀ ਯਾਦ ਹੋਵੇ। ਪਾਤਸ਼ਾਹ ਮੈਂ ਹਰ ਵੇਲੇ ਤੇਰੇ ਪਿਆਰ ਵਿੱਚ ਰੋਂਦਾ ਰਹਾਂ, ਤੇਰੇ ਦੀਦਾਰ ਕਰਦਾ ਰਹਾਂ, ਨੇਤਰਾਂ 'ਚੋਂ ਮੈਂ ਨੀਰ ਵਹਿ ਵਹਿ ਚੱਲੇ ਜੀਓ, ਨੇਤਰਾਂ 'ਚੋਂ ਹੰਝੂ ਵਗਣ ਮੇਰੇ ਸਾਈਂ, ਤੂੰ ਮੇਰੇ 'ਤੇ ਮਿਹਰ ਕਰ, ਮੇਰੇ 'ਤੇ ਰਹਿਮ ਕਰ, ਕਿ ਦੁਨੀਆਂ ਦੇ ਲੋਕ ਨੰਦ ਲਾਲ ਨੂੰ ਇਲਮ ਜਾਣਨ ਵਾਲਾ ਆਲਮ ਨਹੀਂ, ਜਿਹਦੇ 'ਤੇ ਖੁਦਾ ਦਾ ਫੈਜ਼ ਹੋਵੇ ਉਹ ਫਾਜ਼ਲ ਬਣ ਜਾਵਾਂ। ਇਸ ਕਰਕੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਆਲਮ ਵੀ ਕਿਹਾ ਜਾਂਦਾ ਅਤੇ ਫਾਜ਼ਲ ਵੀ, ਜਿਹਨੂੰ ਖੁਦਾ ਦਾ ਫੈਜ਼, ਖੁਦਾ ਦੀ ਬਖਸ਼ਿਸ਼, ਖੁਦਾ ਦੀ ਅਨਾਇਤ, ਖੁਦਾ ਦੀ ਮਿਹਰ ਜਿਹਨੂੰ ਹਾਸਲ ਹੈ। ਜਨੂ ਇਹ ਹੈ ਕਿ ਜਹਾਂ ਤੱਕ ਵੱਧ ਜਾਏ ਜਨੂ, ਹਸਕਰ ਦੀਵਾਨਾ ਵੀ ਕਹਿ ਦੇ ਕਿ ਜੇ ਤੋ ਦੀਵਾਨਾ ਹੈ, ਦੀਵਾਨਾਪਨ ਇੰਨਾ ਹੱਦ 'ਤੇ ਚਲਾ ਜਾਵੇ, ਪਾਗਲਪਨ ਇੰਨਾ ਸਿਖਰ 'ਤੇ ਚਲਾ ਜਾਵੇ ਕਿ ਜੇ ਕੋਈ ਪਾਗਲ ਬੰਦਾ ਵੀ ਦੇਖੇ ਤੇ ਇਹ ਕਹਿ ਦੇਵੇ ਕਿ ਇਹ ਤੇ ਦੀਵਾਨਾ ਹੈ, ਪਾਗਲ ਨੂੰ ਵੀ ਪਾਗਲ ਲੱਗੇ ਬੰਦਾ, ਇੰਨਾ ਪਾਗਲ ਹੋ ਜਾਵੇ ਉਹਦੇ ਪ੍ਰੇਮ ਦੇ ਵਿੱਚ, ਉਹਦੀ ਮੁਹੱਬਤ ਦੇ ਵਿੱਚ। ਅਤੇ ਭਗਤ ਕਬੀਰ ਜੀ ਸਾਹਿਬ ਖਾਲਸਾ ਜੀ ਉਸ ਪਰਮ ਪਿਤਾ ਪਰਮੇਸ਼ਰ ਦੇ ਪਿਆਰ ਦੇ ਵਿੱਚ ਦੀਵਾਨੇ ਸਨ, ਮਸਤਾਨੇ ਸਨ, ਮਸਤ ਅਲਮਸਤ ਸਨ, ਹਰ ਰਸ ਰਾਤੇ ਅਲਮਸਤ ਮਤਵਾਰਾ, ਆਨ ਰਸਾ ਸਭ ਉਹ ਛਹਿਰੇ, ਉਹਦੇ ਰਸ ਵਿੱਚ ਮਸਤ ਅਲਮਸਤ ਸਨ। ਅਤੇ ਖਾਲਸਾ ਜੀ ਜੈਸਾ ਕਿਸੇ ਦਾ ਹਿਰਦਾ ਹੋਵੇ ਵੈਸੀ ਉਹਦੀ ਰਸਨਾ ਹੁੰਦੀ ਹੈ, ਅਤੇ ਵੈਸੇ ਉਹਦੇ ਰਸਨਾ ਤੋਂ ਬੋਲ ਨਿਕਲਦੇ ਹਨ, ਵੈਸੇ ਉਹਦੀ ਰਸਨਾ। ਜੋ ਜੀਏ ਹੋਏ ਸੋ ਉਗਵੈ ਮੋਹਕਾ ਕਹੇ ਆਵਾਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਔਰ ਗੁਰਬਾਣੀ ਦੀ ਇੱਕ ਹੋਰ ਵੀ ਤੁੱਕ ਹੈ, ਅੰਦਰ ਹੋਏ ਸੋ ਨਿਕਲੈ ਨਹਿ ਛਪੈ ਛਪਾਇਆ, ਜੋ ਅੰਦਰ ਹੈ ਉਹ ਨਿਕਲਦਾ ਹੈ, ਭਾਵਨਾ ਬਣ ਕੇ ਨਿਕਲਦਾ ਹੈ, ਉਹ ਇਜ਼ਹਾਰ ਹੁੰਦਾ ਹੈ, ਉਹ ਲੁਕਾਇਆਂ ਲੁਕਦਾ ਨਹੀਂ, ਛਪਾਇਆਂ ਛੁਪਦਾ ਨਹੀਂ, ਉਹ ਪ੍ਰਗਟ ਹੋ ਜਾਂਦਾ ਹੈ। ਅਤੇ ਭਗਤ ਕਬੀਰ ਜੀ ਸਾਹਿਬ ਖਾਲਸਾ ਜੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਮਸਤ ਅਲਮਸਤ ਸਨ। ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਇੱਕ ਇੱਕ ਬਚਨ ਮਨੁੱਖੀ ਜ਼ਿੰਦਗੀ ਨੂੰ ਤਬਦੀਲੀ ਵਿੱਚ ਲਿਆਉਣ ਵਾਲਾ ਹੈ, ਬਦਲਾਅ ਵਿੱਚ ਲਿਆਉਣ ਵਾਲਾ ਹੈ। ਇੱਕ ਇੱਕ ਬਚਨ ਉਹਨਾਂ ਦਾ ਕ੍ਰਾਂਤੀਕਾਰੀ ਹੈ। ਅਤੇ ਅੱਜ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚੋਂ ਪਰਮ ਪਿਤਾ ਪਰਮਾਤਮਾ ਦੀ ਧੁਰੋਂ ਭਗਤ ਕਬੀਰ ਜੀ ਸਾਹਿਬ ਜੀ ਨੇ ਸਾਨੂੰ ਸੰਦੇਸ਼, ਉਪਦੇਸ਼, ਮੁੱਖ ਵਾਕ, ਸਾਨੂੰ ਹੁਕਮਨਾਮਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਾਹੀਂ ਬਖਸ਼ਿਆ ਹੈ। ਸੋ ਖਾਲਸਾ ਜੀ ਆਓ, ਜਿਤਨੇ ਵੀ ਸਰੀਰ ਗੁਰੂ ਪਿਤਾ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਹੋ, ਇਕਾਗਰਤਾ ਬਣਾਓ, ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਨੂੰ ਆਪਾਂ ਵਿਚਾਰੀਏ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਨਾਲ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਪਾਉ ਭਗਤ ਕਛ ਜਾਣੈ, ਤਾਂ ਕਉ ਅਚਰਜ ਕਾਹੋ।
ਭਗਤ ਜੀ ਸਾਹਿਬ, ਭਗਤ ਕਬੀਰ ਜੀ ਸਾਹਿਬ ਜੀ ਦੀ ਪਿਆਰੀ ਰਸਨਾ ਤੋਂ ਉਚਾਰਨ ਹੋਇਆ ਇਹ ਪ੍ਰਵਚਨ ਹੈ। ਤੇ ਭਗਤ ਕਬੀਰ ਜੀ ਸਾਹਿਬ ਜੀ ਨੇ ਇੱਕ ਕਰਮਕਾਂਡੀ ਬ੍ਰਾਹਮਣ ਨੂੰ, ਕਰਮਕਾਂਡੀ ਪੰਡਿਤ ਨੂੰ ਠੋਕਰ ਮਾਰ ਕੇ ਉਹਨੂੰ ਸੰਬੋਧਨ ਹੋ ਕੇ ਇਹ ਸ਼ਬਦ ਉਚਾਰਿਆ ਸੀ। ਵਿਦਵਾਨ, ਦਾਨੇ, ਸਿਆਣੇ, ਗਿਆਨੀ, ਸੱਜਣ ਇਉਂ ਕਹਿੰਦੇ ਹਨ, ਪਰ ਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੇ ਪਰ ਥਾਏ, ਉਹ ਇੱਕ ਨੂੰ ਸਮਝਾਉਂਦੇ ਨੇ, ਸਾਰਿਆਂ ਨੂੰ ਹੀ ਉਪਦੇਸ਼ ਮਿਲ ਜਾਂਦਾ ਹੈ, ਇੱਕ ਨੂੰ ਸਮਝਾਉਂਦੇ ਹਨ। ਭਗਤ ਜੀ ਕਹਿੰਦੇ ਜੋ ਜਨ ਭਾਉ ਭਗਤ ਕੱਛ ਜਾਣੈ, ਜੋ ਪਰਮਾਤਮਾ ਦੀ ਪ੍ਰੇਮਾ ਭਗਤੀ ਭਾਉ ਭਗਤ। ਖਾਲਸਾ ਜੀ, ਅਨੇਕਾਂ ਤਰ੍ਹਾਂ ਦੀ ਭਗਤੀ ਗ੍ਰੰਥਾਂ 'ਚ ਦੱਸੀ ਹੋਈ ਹੈ, ਵਿਸ਼ੇਸ਼ ਕਰਕੇ ਨੌਂ ਤਰ੍ਹਾਂ ਦੀ ਭਗਤ ਨਵੇਂ ਪ੍ਰਕਾਰ ਆ। ਨੌਂ ਤਰ੍ਹਾਂ ਦੀ ਭਗਤੀ ਆਪਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਜਿਹੜੀਆਂ ਖਾਲਸਾ ਜੀ ਪਰਿਕਰਮਾ ਕਰਦੇ ਆ ਨਾ, ਇਹ ਵੀ ਨੌਂ ਤਰ੍ਹਾਂ ਦੀ ਭਗਤੀ ਵਿੱਚੋਂ ਇੱਕ ਭਗਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਦਬ ਦੇ ਵਿੱਚ ਸੁੰਦਰ ਸੋਹਣੇ ਵਸਤਰ, ਫੁੱਲਾਂ ਦੀਆਂ ਮਾਲਾਵਾਂ ਲੈਂਦੇ ਹਾਂ, ਸਤਿਕਾਰ ਕਰਦੇ ਹਾਂ, ਇਹ ਵੀ ਖਾਲਸਾ ਜੀ ਇੱਕ ਭਗਤੀ ਹੈ। ਆਪ ਜੀ ਲੰਗਰ ਵਿੱਚ ਸੇਵਾ ਕਰਦੇ ਹਾਂ, ਗੁਰੂ ਘਰ ਦੀਆਂ ਸੰਗਤਾਂ ਦੇ ਵਾਸਤੇ ਪ੍ਰਸ਼ਾਦ ਪਾਣੀ ਤਿਆਰ ਕਰਦੇ ਹਾਂ, ਵਰਤਾਉਂਦੇ ਹਾਂ, ਜੂਠੇ ਭਾਂਡੇ ਮਾਜਦੇ ਹਾਂ, ਇਹ ਵੀ ਨੌਂ ਤਰ੍ਹਾਂ ਦੀ ਭਗਤੀ 'ਚੋਂ ਇੱਕ ਭਗਤੀ ਹੈ। ਕਦੇ ਤੁਹਾਨੂੰ ਚੰਗਾ ਲੱਗੇ ਜਾਂ ਟਾਈਮ ਲੱਗੇ ਤਾਂ ਜ਼ਰੂਰ ਪੜਿਓ ਨੌਂ ਤਰ੍ਹਾਂ ਦੀ ਭਗਤੀ ਕੀ ਹੈ, ਬਹੁਤਾ ਲਾਭ ਹੋਵੇਗਾ। ਖਾਲਸਾ ਜੀ, ਨੌਂ ਤਰ੍ਹਾਂ ਦੀ ਭਗਤੀ ਹੈ ਗ੍ਰੰਥਾਂ ਦੇ ਵਿੱਚ। ਇਸੇ ਤਰ੍ਹਾਂ ਸਭ ਤੋਂ ਜਿਹੜੀ ਵਿਸ਼ੇਸ਼ ਔਰ ਮੁੱਖ ਔਰ ਆਨੰਦਦਾਇਕ ਅਤੇ ਸਫਲ ਅਤੇ ਸੁਖੈਨ ਔਰ ਗੁਰਮੁਖ ਦੇ ਅਨੁਕੂਲ ਜੋ ਭਗਤੀ ਹੈ ਖਾਲਸਾ ਜੀ, ਉਹਦਾ ਨਾਮ ਹੈ ਪ੍ਰੇਮਾ ਭਗਤੀ। ਉਹਨੂੰ ਭਾਉ ਭਗਤ ਗੁਰਬਾਣੀ ਵਿੱਚ ਅਨੇਕਾਂ ਵਾਰੀ, ਜਿਵੇਂ ਅੱਜ ਦਾ ਇਹ ਪ੍ਰਵਚਨ, ਜੋ ਜਨ ਭਾਉ ਭਗਤ ਕੱਛ ਜਾਣੈ, ਪ੍ਰੇਮ ਭਗਤ ਕਾ ਕਾਰਨ ਹੈ ਕਹੇ ਰਵਿਦਾਸ ਉਦਾਸ। ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਪ੍ਰੇਮ ਭਗਤ ਵੀ ਸ਼ਬਦ ਆਇਆ ਤੇ ਭਾਉ ਭਗਤ ਵੀ ਔਰ ਕੱਲਾ ਭਗਤੀ ਸ਼ਬਦ ਵੀ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਸ੍ਰੀ ਰਾਗ ਦੇ ਵਿੱਚ। ਐ ਭਾਈ ਭਗਤ ਹੀਣ ਕਿਉਂ ਸੰਸਾਰ ਤੇ ਆਇਆ, ਨਹੀਂ ਸੀ ਆਉਣਾ ਚਾਹੀਦਾ, ਕੋਈ ਲਾਭ ਹੀ ਨਹੀਂ ਹੋਇਆ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕਿੰਨੀ ਬਿਰਥਾ ਜਨਮ ਗਵਾਇਆ, ਜਿਹ ਨਰ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਮੂਹੋ ਅਪਰਾਧੀ। ਉਹਦੇ ਜੀਵਨ ਦਾ ਕੋਈ ਲਾਭ ਨਹੀਂ ਧਰਮ ਦੀ ਦੁਨੀਆ ਦੇ ਵਿੱਚ, ਸਮਾਜ ਉਹਨੂੰ ਭਾਵੇਂ ਕੁਛ ਵੀ ਕਹੇ, ਦੁਨੀਆਂ ਭਾਵੇਂ ਉਹਨੂੰ ਕੁਛ ਵੀ ਕਹੇ, ਜਿਹਦੇ ਕੋਲ ਭਗਤੀ ਨਹੀਂ। ਤੇ ਖਾਲਸਾ ਜੀ ਪ੍ਰੇਮਾ ਭਗਤੀ ਕੀ ਹੈ ਫਿਰ? ਪ੍ਰੇਮਾ ਭਗਤੀ ਇਹ ਦੱਸਦੇ ਨੇ ਦਾਨੇ, ਵਿਦਵਾਨ, ਮਹਾਂਪੁਰਖ ਕਿ ਆਪਣੇ ਆਪ ਨੂੰ ਇਸਤਰੀ ਔਰ ਪਰਮਾਤਮਾ ਨੂੰ ਪਤੀ ਮੰਨਣਾ। ਜਿਵੇਂ ਇੱਕ ਪਤੀਵ੍ਰਤਾ ਧਰਮ ਵਾਲੀ ਇਸਤਰੀ ਆਪਣੇ ਪਤੀ ਤੋਂ ਬਿਨਾਂ ਕਿਸੇ 'ਤੇ ਝਾਕ ਨਹੀਂ ਰੱਖਦੀ, ਕਿਸੇ ਤੇ ਹੋਰ ਉਹਦੀ ਝਾਕ ਨਹੀਂ, ਓਟ ਨਹੀਂ, ਮਨ ਦਾ ਬਲਬਲਾ ਆਪਣੇ ਪਤੀ ਤੋਂ ਬਿਨਾਂ ਕਿਸੇ ਨਾਲ ਨਹੀਂ, ਬਸ ਇਵੇਂ ਗੁਰੂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੇ ਝਾਕ ਨਾ ਹੋਵੇ। ਜਿਵੇਂ ਇੱਕ ਪਤੀਵ੍ਰਤਾ ਧਰਮ ਵਾਲੀ ਇਸਤਰੀ ਦਾ ਗੁਣ ਹੈ ਕਿ ਬਿਨ ਪਿਰ ਪੁਰਖ ਨਾ ਜਾਣਾਈ, ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਨਾ ਜਾਣਨਾ, ਬਸ ਇਵੇਂ ਗੁਰੂ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਸਮਰੱਥ ਨਾ ਜਾਣਨਾ, ਇਹ ਮਨ ਦੀ ਪਰਪੱਕਤਾ। ਖਾਲਸਾ ਜੀ ਇੱਕ ਸ਼ਬਦ ਹੈ ਕੱਟੜਤਾ, ਇੱਕ ਪਰਪੱਕਤਾ, ਬੜਾ ਪਿਆਰਾ ਸ਼ਬਦ ਹੈ। ਸਿੱਖ ਕੱਟੜ ਨਹੀਂ, ਸਿੱਖ ਪਰਪੱਕ ਪੂਰਾ ਹੈ, ਪੂਰਾ ਪਰਪੱਕ ਹੈ, ਪਰਪੱਕਤਾ ਵਿੱਚ ਕੋਈ ਕਮੀ ਨਹੀਂ ਹੈ। ਸਿੱਖ ਨੂੰ ਇਸ ਗੱਲ ਦਾ ਭਰੋਸਾ ਹੈ, ਔਰ ਮਾਫ ਕਰਨਾ ਸਾਨੂੰ ਭਰੋਸਾ ਹੋਵੇ ਜਾਂ ਨਾ, ਪਰ ਇਹ ਸੱਚ ਹੈ ਕਿ ਸਭ ਤੇ ਵੱਡਾ ਸਤਿਗੁਰ ਨਾਨਕ। ਇਹ ਪਰਪੱਕ ਅੰਦਰਲੀ ਪਰਪੱਕਤਾ ਹੋਵੇ, ਤਵੱਕਾ ਹੋਵੇ ਅੰਦਰਲਾ, ਭਰੋਸਾ ਹੋਵੇ ਅੰਦਰਲੀ, ਆਸਥਾ ਹੋਵੇ, ਭਾਵਨਾ ਹੋਵੇ ਅੰਦਰਲੀ, ਸ਼ਰਧਾ ਹੋਵੇ, ਇਹ ਵਿਸ਼ਵਾਸ ਹੋਵੇ, ਯਕੀਨ ਹੋਵੇ। ਔਰ ਦੂਸਰਾ ਬਚਨ, ਜਿਵੇਂ ਇੱਕ ਪਤੀਵ੍ਰਤਾ ਧਰਮ ਵਾਲੀ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੋਵੇ, ਉਹਨੂੰ ਮਿਲਣ ਵਾਸਤੇ ਉਹ ਤਾਂਘ ਕਰਦੀ ਹੈ, ਤੜਫਦੀ ਹੈ, ਉਹਦੀ ਮੁਹੱਬਤ ਦੇ ਵਿੱਚ ਨੇਤਰਾਂ ਚੋਂ ਹੰਝੂ ਵਹਿੰਦੇ ਹਨ। ਇੱਕ ਬੜੀ ਪੁਰਾਣੀ ਜੀ ਪੰਜਾਬ ਦੀ ਅਖੌਤ ਸੀ, ਔਰ ਸੱਚ ਹੈ, ਕੀ ਕਰਨਾ ਜਦੋਂ ਕਿਸੇ ਪਤੀਵ੍ਰਤਾ ਧਰਮ ਵਾਲੀ ਔਰਤ ਦਾ ਪਤੀ ਪਰਦੇਸ ਵਿਦੇਸ ਗਿਆ ਹੋਵੇ, ਉਹਨੇ ਇੱਕ ਮਾਸੂਮ ਜੇ ਬੱਚੜੂ ਨੂੰ, ਨਿੱਕੇ ਜੇ ਬੱਚੇ ਨੂੰ ਆਪਣੇ ਕੋਲ ਸੱਦਣਾ, ਕੋਲ ਬੁਲਾ ਕੇ ਕਹਿਣਾ, ਬੇਟਾ ਆਹ ਮਿੱਟੀ ਹੈ ਤੇ ਮਿੱਟੀ ਉੱਪਰ ਲਕੀਰਾਂ ਮਾਰ ਦੇ, ਲਕੀਰ ਖਿੱਚ ਦੇ। ਉਸ ਬੱਚੇ ਨੇ ਪੁੱਛਣਾ ਤੋਤਲੀ ਜੀ ਜ਼ੁਬਾਨ ਦੇ ਨਾਲ ਕਿ ਕਿੰਨੀਆਂ ਲਕੀਰਾਂ ਖਿੱਚਾਂ, ਤੇ ਉਸ ਦੇਵੀ ਨੇ, ਉਸ ਔਰਤ ਨੇ, ਉਸ ਬੀਬੀ ਨੇ ਇਹ ਗੱਲ ਕਹਿਣੀ ਕਿ ਜਿੰਨਾ ਤੇਰਾ ਮਨ ਕਰਦਾ ਖਿੱਚ ਦੇ। ਜਦੋਂ ਉਹਨੇ ਲਕੀਰਾਂ ਖਿੱਚਣੀਆਂ ਤਾਂ ਪਤੀਵ੍ਰਤਾ ਧਰਮ ਵਾਲੀ ਔਰਤ ਨੇ ਲਕੀਰਾਂ ਗਿਣਨੀਆਂ ਕਿ ਇਹ ਕਲੀ ਹੈ ਕਿ ਜੋਟਾ। ਹੁਣ ਬਜ਼ੁਰਗਾਂ ਨੂੰ ਪਤਾ ਹੋਵੇਗਾ ਕਲੀ ਤੇ ਜੋਟੇ ਦਾ, ਇੱਕ ਤਿੰਨ ਪੰਜ ਸੱਤ ਨੌਂ ਗਿਆਰਾਂ ਤੇਰਾਂ ਪੰਦਰਾਂ ਸਤਾਰਾਂ ਉੱਨੀ ਇੱਕੀ ਤੇਈ ਪੱਚੀ ਸਤਾਈ ਉਨੱਤੀ ਇਕੱਤੀ ਤੇਤੀ, ਮਤਲਬ ਇਹ ਏਕਾ ਹੈ, ਕਲੀ ਹੈ। ਤੇ ਦੋ ਚਾਰ ਛੇ ਅੱਠ ਦਸ ਬਾਰਾਂ ਚੌਦਾਂ ਸੋਲਾਂ ਅਠਾਰਾਂ ਵੀਹ ਬਾਈ, ਇਹ ਜੋਟਾ ਹੈ। ਸਭ ਜਾਣਦੇ ਹੋਣਗੇ ਬਜ਼ੁਰਗ, ਖਾਸ ਕਰਕੇ ਪਿੰਡਾਂ 'ਚ ਰਹਿਣ ਵਾਲੇ। ਜੇ ਕਿਤੇ ਉਹ ਅਚਨਚੇਤ ਅਲਬੇਲੇ ਜਿਹੇ, ਅਣਜਾਣ ਜਿਹੇ, ਅਜਨਬੀ ਜਿਹੇ ਬੱਚੇ ਨੇ ਲਕੀਰਾਂ ਖਿੱਚੀਆਂ, ਤੇ ਜੇ ਕਿਤੇ ਲਕੀਰਾਂ ਕਲੀ ਵਿੱਚ ਹੋਣੀਆਂ ਨਾ, ਤੇ ਉਸ ਪਤੀਵ੍ਰਤਾ ਧਰਮ ਵਾਲੀ ਔਰਤ ਨੇ ਚੀਖ ਮਾਰ ਕੇ ਰੋਣਾ ਕਿ ਮੈਨੂੰ ਮੇਰੇ ਪਤੀ ਦਾ ਮਿਲਾਪ ਨਹੀਂ ਹੋਵੇਗਾ, ਮੈਨੂੰ ਉਹਦਾ ਦੀਦਨੇ ਦੀਦਾਰ ਨਹੀਂ ਹੋਵੇਗਾ, ਅਜੇ ਮੈਨੂੰ ਇਕੱਲਿਆਂ ਹੀ ਸਮਾਂ ਬਤੀਤ ਕਰਨਾ ਪਵੇਗਾ। ਤੇ ਜੇ ਕਿਤੇ ਜੋਟੇ ਵਿੱਚ ਹੋਣੀਆਂ ਤਾਂ ਬੱਚੇ ਦੇ ਹੱਥ ਚੁੰਮਣੇ, ਦਸਤਬੋਸੀ ਕਰਨੀ, ਉਹਨੂੰ ਕੋਈ ਮਿਸਰੀ ਕੋਈ ਮਲਾਈ ਲਿਆ ਕੇ ਦੇਣੀ ਕਿ ਤੂੰ ਮੇਰੇ ਲਈ ਬੜੀ ਵੱਡੀ ਥਾਂ ਰੱਖਦਾ ਹੈ, ਤੂੰ ਇਹ ਇਸ਼ਾਰਾ ਦੇ ਰਿਹਾ ਕਿ ਮੇਰੇ ਸਾਈਂ ਦਾ ਦੀਦਾਰ ਹੋਵੇਗਾ। ਖਾਲਸਾ ਜੀ, ਐਸੀ ਤੜਫ ਹੋਣੀ ਮਨ ਵਿੱਚ, ਐਸੀ ਭਾਵਨਾ ਹੋਣੀ ਮਨ ਵਿੱਚ ਕਿ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰੋਂ ਕੀ ਹੁਕਮ ਆਉਂਦਾ ਹੈ, ਕੀ ਮੈਨੂੰ ਸਾਈਂ ਦਾ ਦੀਦਾਰ ਹੋਵੇਗਾ ਕਿ ਨਹੀਂ, ਮੈਨੂੰ ਹੁਣ ਕੀ ਸਾਧਨਾ ਕਰਨੀ ਚਾਹੀਦੀ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਮੈਨੂੰ ਸੇਵਾ ਵਾਸਤੇ ਕਹਿੰਦੇ ਨੇ ਦਰਬਾਰ ਸਾਹਿਬ ਜੀ ਤੋਂ ਹੁਕਮਨਾਮਾ ਦੇ ਕੇ, ਜਾਂ ਮੈਨੂੰ ਸਿਮਰਨ ਵਾਸਤੇ ਪ੍ਰੇਰਦੇ ਹਨ, ਕਿ ਜਾਂ ਕਿਤੇ ਸੇਵਾ ਤੇ ਸਿਮਰਨ ਦਾ ਹੰਕਾਰ ਹੋ ਗਿਆ, ਤੇ ਕਿਤੇ ਇਹ ਠੋਕਰ ਮਾਰਦੇ ਨੇ ਕਿ ਨਾਨਕ ਕਹਿਤੋ ਇਹੋ ਵਿਚਾਰਾ, ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਨਾਨਕ ਕਹਿਤੋ ਇਹੋ ਵਿਚਾਰਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਇਹ ਵਿਚਾਰ, ਜੇ ਕਮਾਵੇ ਸੋ ਪਾਰ ਗ੍ਰਾਮੀ, ਜਿਹੜਾ ਕਮਾ ਲਵੇਗਾ ਪਾਰ ਹੋ ਜਾਏਗਾ, ਭਲਾ ਹੋ ਜਾਏਗਾ। ਕਿਹੜਾ ਵਿਚਾਰ ਹੈ? ਗੁਰ ਸੇਵਹੋ ਅਰ ਨਾਮ ਧਿਆਵਹੋ, ਗੁਰੂ ਦੀ ਸੇਵਾ ਕਰੋ ਅਤੇ ਨਾਮ ਧਿਆਵੋ। ਸੇਵਾ ਤੇ ਸਿਮਰਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਗੁਰ ਸੇਵਹੋ ਅਰ ਨਾਮ ਧਿਆਵਹੋ, ਔਰ ਵੱਡੀ ਗੱਲ ਤਿਆਗੋ ਮਨੋ ਗੁਮਾਨੀ, ਮਨ ਵਿੱਚੋਂ ਤਕੱਬਰ ਛੱਡ ਦੇ, ਮਨਾ ਹੰਕਾਰ ਛੱਡ ਦੇ, ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਤਰਾਈ। ਪੁੱਛਿਆ ਸੀ ਜਾਏ ਪੁੱਛੋ ਸੁਹਾਗਣੀ ਵਾਹੇ, ਕਿੰਨੀ ਬਾਤੀਂ ਸਹੁ ਪਾਈਏ, ਕਿਹੜੀਆਂ ਬਾਤਾਂ ਦੇ ਨਾਲ, ਕਿਹੜੀਆਂ ਗੱਲਾਂ ਦੇ ਨਾਲ ਸਹੁ ਦੀ ਪ੍ਰਾਪਤੀ ਹੁੰਦੀ, ਤੇ ਜਵਾਬ ਮਿਲਿਆ ਸੀ ਆਪ ਗਵਾਈਏ ਤਾਂ ਸਹੁ ਪਾਈਏ। ਤਕੱਬਰ ਛੱਡ। ਇਹ ਖਾਲਸਾ ਜੀ ਅਚਨਚੇਤ
ਜਿਵੇਂ ਇੱਕ ਪਤੀਵ੍ਰਤਾ ਧਰਮ ਵਾਲੀ ਔਰਤ ਲਕੀਰਾਂ ਖਿੱਚਦੀ ਹੈ ਕਿ ਮਿਲਾਪ ਹੋਵੇਗਾ ਕਿ ਨਹੀਂ ਹੋਵੇਗਾ, ਐਸੇ ਮਨ ਵਿੱਚ ਵਲਵਲੇ ਆਉਣੇ, ਐਸਾ ਮਨ ਵਿੱਚ ਪਿਆਰ ਆਉਣਾ। ਗੁਰਬਾਣੀ ਵਿੱਚ ਖਾਲਸਾ ਜੀ ਬਹੁਤ ਸਾਰੇ ਸ਼ਬਦ ਖਾਸ ਕਰਕੇ ਛੰਤਾਂ ਦੇ ਰੂਪ ਦੇ ਵਿੱਚ, ਕਿਉਂਕਿ ਇਸ ਲਾਈਵ ਕਥਾ ਨੂੰ ਸਿੱਖ ਪੰਥ ਦੇ ਬੜੇ ਬੜੇ ਵਿਦਵਾਨ, ਬੜੇ ਬੜੇ ਦਾਨੇ ਸੱਜਣ ਸੁਣਦੇ ਨੇ, ਇਹ ਗੱਲ ਸਾਰੀ ਦੁਨੀਆ ਜਾਣਦੀ ਹੈ। ਖਾਸ ਕਰਕੇ ਜੋ ਗੁਰਬਾਣੀ ਵਿੱਚ ਛੰਤਾਂ ਦਾ ਹਿੱਸਾ ਹੈ ਔਰ ਵਿਸ਼ੇਸ਼ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ, ਉਹ ਸਤਿਗੁਰੂ ਜੀ ਮਹਾਰਾਜ ਜੀ ਨੇ ਪ੍ਰੇਮਾ ਭਗਤੀ ਵਿੱਚ ਉਚਾਰੀ ਹੈ। ਜਿਵੇਂ ਭਾਉ ਭਗਤ ਆਪਣੇ ਆਪ ਨੂੰ ਔਰਤ ਔਰ ਪਰਮਾਤਮਾ ਨੂੰ, ਜਿਵੇਂ ਇੱਕ ਤੁੱਕ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ, ਮਿਲ ਮੇਰੇ ਪ੍ਰੀਤਮਾ ਜੀਓ ਤੁਝ ਬਿਨ ਖਰੀ ਨਿਮਾਣੀ। ਹੁਣ ਨਿਮਾਣਾ ਨਹੀਂ ਕਿਹਾ, ਨਿਮਾਣੀ, ਆਪਣੇ ਆਪ ਨੂੰ ਦੇਵੀ ਕਿਹਾ ਹੈ ਕਿ ਮੈਂ ਤੇਰੀ ਸੇਵਾਦਾਰ ਨਹੀਂ, ਮੈਂ ਤੇਰੀ ਧਰ ਸਵਾਮੀ ਆ ਮੇਰੇ, ਤੂੰ ਕਿਉਂ ਮੰਨੋ ਵਿਸਾਰੇ, ਇਸਤਰੀ ਰੂਪ ਚੇਰੀ ਕੀ ਨਿਆਈ, ਸੋਭਤ ਨਹੀਂ ਬਿਨ ਪਰਧਾਰੇ। ਮਹਾਰਾਜ ਮੈਂ ਤੇਰੀ ਦਾਸੀ ਹਾਂ, ਮੈਂ ਤੇਰੇ ਤੋਂ ਬਿਨਾਂ ਸ਼ੋਭਦੀ ਨਹੀਂ, ਤੇਰੇ ਤੋਂ ਬਿਨਾਂ ਚੰਗੀ ਨਹੀਂ ਲੱਗਦੀ, ਮੇਰੀ ਕੋਈ ਸ਼ੋਭਾ ਨਹੀਂ, ਤੇਰੇ ਤੋਂ ਬਿਨਾਂ ਕੋਈ ਮਾਣ ਨਹੀਂ, ਤੇ ਤੂੰ ਕਿਉਂ ਮੰਨੋ ਵਿਸਾਰੇ, ਮੈਨੂੰ ਕਿਉਂ ਭੁਲਾਉਣਾ ਹੈ, ਆਪਣੀ ਸੇਵਾ ਦੇ ਵਿੱਚ ਰੱਖ, ਚਰਨਾਂ ਦੀ ਦਾਸੀ ਬਣਾ ਕੇ ਰੱਖ, ਤੂੰ ਮਿਹਰ ਕਰ, ਤੂੰ ਰਹਿਮ ਕਰ ਮੇਰੇ ਤੇ, ਮੇਰੇ ਤੇ ਤਰਸ ਕਰ। ਆਪਣੀ ਪ੍ਰੇਮਾ ਭਗਤੀ ਦੇ ਇੱਕ ਹੋਰ ਬਚਨ ਆਉਂਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ, ਉਹ ਕਹਿੰਦੇ ਮੈਂ ਪਰਮਾਤਮਾ ਦੀ ਗੋਲੀ ਹਾਂ, ਉਹਦੀ ਦੇਵੀ ਹਾਂ, ਦਾਸੀ ਹਾਂ, ਇਸਤਰੀ ਹਾਂ, ਪਰ ਇਸਤਰੀ ਕੋਈ ਸੁਚੱਜੀ ਨਹੀਂ ਤੇ ਗੁਣਵੰਤੀ ਨਹੀਂ, ਮੈਂ ਤੇ ਕੁਚੱਜੀ ਇਸਤਰੀ ਹਾਂ, ਮਨ ਕੁਚੱਜੀ ਅਮਾਵਨ ਡੋਸੜੇ ਹਾਂ, ਕਿਉਂ ਸਹੁ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਮਨ ਕੁਚੱਜੀ, ਮੈਂ ਕੁਚੱਜੀ ਹਾਂ, ਚੱਜ ਕੋਈ ਨੀ, ਅਮਾਵਨ ਡੋਸੜੇ ਮੇਰੇ ਜਿਹੜੇ ਦੋਸ ਨੇ ਗੁਨਾਹ ਨੇ, ਐਬ ਨੇ, ਖਾਮੀਆਂ ਨੇ, ਉਹ ਅਮਾਵਨ ਮਾਪੇ ਨਹੀਂ ਜਾ ਸਕਦੇ, ਅਣਗਿਣਤ ਹਨ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਅਮਾਵਨ ਡੋਸੜੇ ਹਾਂ, ਕਿਉਂ ਸਹੁ ਰਾਵਣ ਜਾਓ ਜੀਓ, ਮੈਂ ਕਿਵੇਂ ਉਹਦੀ ਸੇਜਾ ਤੇ ਚਲੇ ਜਾਵਾਂ, ਇੱਕ ਦੂ ਇੱਕ ਚੜ੍ਹਦੀ ਆ ਕੌਣ ਜਾਣੈ ਮੇਰਾ ਨਾਉ ਜੀਓ। ਉਹਦੇ ਦਰ ਤੇ ਤਾਂ ਇੱਕ ਦੂ ਇੱਕ ਚੜ੍ਹਦੀ, ਕੋਈ ਸਾਰੀ ਸਾਰੀ ਰਾਤ ਸੇਵਾ ਕਰਨ ਵਾਲਾ ਖਾਲਸਾ ਜੀ, ਕੋਈ ਸਾਰੀ ਸਾਰੀ ਰਾਤ ਗੁਰੂ ਰਾਮਦਾਸ ਮਹਾਰਾਜ ਜੀ ਦੀ ਯਾਦ ਵਿੱਚ ਬੈਠ ਕੇ, ਪਰਕਰਮਾਂ 'ਚ ਬੈਠ ਕੇ ਭਗਤੀ ਕਰਨ ਵਾਲਾ, ਕੋਈ ਕਈ ਕਈ ਸਾਲਾਂ ਤੋਂ ਨਾਗਾ ਹੀ ਨਹੀਂ ਪਾਉਂਦਾ, ਨਾ ਉਹਨੂੰ ਸਰਦੀ ਦੀ ਪਰਵਾਹ ਹੈ, ਹੱਡ ਚੀਰਵੀਂ ਠੰਡ, ਉਹਦੇ ਚਰਨ ਸੁੱਜੇ ਹੋਏ, ਉਹਦੇ ਪੈਰ ਸੁੱਜੇ ਹੋਏ, ਉਹਨੂੰ ਕੋਈ ਚਿੰਤਾ ਨਹੀਂ। ਉਹ ਕਹਿੰਦਾ ਪਿੰਡ ਪਰਾਂ ਤੋਂ ਪ੍ਰੀਤ ਨਾ ਤੋਰੋ, ਸਰੀਰ ਭਾਵੇਂ ਫਟ ਜਾਵੇ ਪਰ ਮੁਹੱਬਤ ਨਹੀਂ ਤੋੜਨੀ, ਸਰੀਰ ਦੀ ਕਿਹੜੀ ਗੱਲ ਹੈ, ਤਨ ਗੰਦਗੀ ਦੀ ਕੋਠੜੀ, ਸਰੀਰ ਤਾਂ ਗੰਦਗੀ ਦੀ ਕੋਠੜੀ ਹੈ। ਭਾਈ ਮਨੀ ਸਿੰਘ ਸਾਹਿਬ ਜੀ ਦੇ ਬਚਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬਾਨ ਜੀ ਦੇ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਗੁਰੂ ਤਾਂ ਹੀਰਿਆਂ ਦੀ ਖਾਨ ਹੈ, ਸਰੀਰ ਤਾਂ ਗੰਦਗੀ ਦੀ ਕੋਠੜੀ, ਜੇ ਤਨ ਦਿੱਤੇ ਹਰ ਮਿਲੇ ਤਾਂ ਵੀ ਸਸਤਾ ਜਾਣ, ਜੇ ਜਿਸਮ ਦੇਣ ਦੇ ਨਾਲ, ਸਰੀਰ ਦੇਣ ਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ ਤੇ ਇਹ ਵਪਾਰ ਬੜਾ ਸੌਖਾ ਹੈ, ਬੜਾ ਸਸਤਾ ਹੈ, ਕਰ ਲੈਣਾ ਚਾਹੀਦਾ, ਦੇਰੀ ਨਹੀਂ ਕਰਨੀ ਚਾਹੀਦੀ, ਕਰ ਲੈਣਾ ਚਾਹੀਦਾ, ਉਹ ਤੇ ਸਰੀਰ ਦੀ ਵੀ ਪਰਵਾਹ ਨਹੀਂ ਕਰਦਾ। ਯਾਰ ਵੇ ਪ੍ਰੇ ਹੱਬੇ ਸਖੀਆਂ, ਪ੍ਰੇਮਾ ਭਗਤੀ ਕੀ ਹੈ, ਯਾਰ ਵੇ ਪ੍ਰੇ ਹੱਬੇ ਸਖੀਆਂ, ਮੂੰਹ ਕਹੀ ਨਾ ਜੇਹੀ ਆ, ਯਾਰ ਵੇ ਹਿੱਕ ਡੂ ਹਿੱਕ ਚਾੜੈ, ਇੱਕ ਦੂ ਇੱਕ ਚੜ੍ਹਦੀ ਹੋ ਕਿਸ ਚਿਤੇ ਹੀ ਆ, ਹਿੱਕ ਡੂ ਹਿੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾਂ ਦੇਖ ਮਨ ਚਾਓ ਉਠਾਉਂਦਾ, ਹੋ ਕਦ ਪਾਈ ਗੁਣਤਾਸਾ, ਉਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਵੀ ਚਾਅ ਉੱਠਦਾ ਕਿ ਮੈਂ ਕਦੋਂ ਤੇਰੀ ਸੇਜਾ ਤੇ ਜਾਵਾਂ, ਮੈਂ ਵੀ ਤੇਰੀ ਭਗਤੀ ਵਿੱਚ ਬੈਠਾਂ ਤੇ ਨੇਤਰਾਂ 'ਚੋਂ ਹੰਝੂ ਵਗ ਜਾਣ, ਸਰੀਰ ਨੂੰ ਕੰਬਣੀ ਜੀ ਛਿੜ ਜਾਵੇ, ਮਨ ਵਿੱਚੋਂ ਕ੍ਰੋਧ ਖਤਮ ਹੋ ਜਾਵੇ, ਨਮਰਤਾ ਆ ਜਾਵੇ ਤੇ ਇੰਨਾ ਰਸ ਬਣੇ, ਨਾ ਉਹ ਰਸ ਦਿਨੇ ਬੇਰਸੀ ਵਿੱਚ ਤਬਦੀਲ ਹੋਵੇ, ਨਾ ਰਾਤ ਬੇਰਸੀ ਵਿੱਚ ਤਬਦੀਲ ਹੋਵੇ, ਮੇਰੀ ਰਸਨਾ ਤੋਂ ਕੋਈ ਕੌੜਾ ਬੋਲ ਹੀ ਨਾ ਨਿਕਲੇ, ਸਰੀਰ ਮੇਰਾ ਪ੍ਰੇਮ ਦੀ ਮੂਰਤ ਬਣ ਜਾਵੇ, ਮੇਰੇ ਮਨ ਵਿੱਚ ਵੀ ਚਾਅ ਉੱਠਦਾ ਹੈ, ਤਿਨਾਂ ਦੇਖ ਮਨ ਚਾਓ ਉੱਠਦਾ, ਹਾਂ ਕਦ ਪਾਈ ਗੁਣਤਾਸਾ, ਲੇਕਿਨ ਮੇਰੇ 'ਚ ਔਗਣ ਇੰਨੇ ਹਨ। ਅਗਲਾ ਬਚਨ ਸਭੇ ਕੰਤੇ ਰਤੀਆਂ ਮੈਂ ਦੁਹਾਗਣ ਕਿੱਤ, ਮੈਂ ਤਨ ਔਗਣ ਇਹ ਤੜੇ ਖਸਮ ਨਾ ਫੇਰੇ ਚਿੱਤ। ਮੇਰੇ ਵਿੱਚ ਇੰਨੇ ਔਗਣ ਨੇ ਕਿ ਉਹ ਖਸਮ ਤਾਂ ਮੇਰੇ ਵੱਲ ਦੇਖਦਾ ਤੱਕ ਨਹੀਂ, ਦੇਖਦਾ ਤੱਕ ਨਹੀਂ, ਨਜ਼ਰ ਵੀ ਨਹੀਂ ਮਾਰਦਾ, ਇੰਨੇ ਔਗਣ ਨੇ ਮੇਰੇ ਵਿੱਚ। ਖਾਲਸਾ ਜੀ, ਇਹ ਪ੍ਰੇਮਾ ਭਗਤੀ ਹੈ। ਬਹੁਤ ਸਾਰੇ ਸ਼ਬਦ ਜਿਹੜੇ ਨੇ ਸਤਿਗੁਰੂ ਜੀ ਮਹਾਰਾਜ ਜੀ ਨੇ ਭਾਉ ਭਗਤੀ ਵਿੱਚ ਉਚਾਰੇ ਹਨ, ਪ੍ਰੇਮਾ ਭਗਤੀ ਵਿੱਚ ਉਚਾਰੇ। ਪਰਮਾਤਮਾ ਨੂੰ ਪ੍ਰਿਓ ਕਿਹਾ, ਪ੍ਰੀਆ ਕਿਹਾ, ਪਤੀ ਕਿਹਾ, ਪਤ ਕਿਹਾ, ਬੇਅੰਤ ਸ਼ਬਦ ਵਰਤ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕੀਤੀ ਹੈ, ਉਹਦੀ ਮਹਿਮਾ ਕੀਤੀ ਹੈ। ਸਨਮਾਨਯੋਗ ਖਾਲਸਾ ਜੀ ਸਾਹਿਬ ਤੇ ਭਗਤ ਕਬੀਰ ਜੀ ਕਹਿੰਦੇ, ਜੋ ਜਨ ਭਾਉ ਭਗਤ ਕੱਚ ਜਾਣੈ। ਜਿਹੜਾ ਕੁਛ ਵੀ ਥੋੜ੍ਹੀ ਜਿੰਨੀ ਵੀ ਪ੍ਰੇਮਾ ਭਗਤੀ ਜਾਣਦਾ, ਤਾਂ ਕੋ ਅਚਰਜ ਕਾਹੋ, ਉਹਦੇ ਵਾਸਤੇ ਕੀ ਅਸਚਰਜ ਹੈ, ਕੀ ਹੈਰਾਨਕੁੰਨ ਹੈ, ਅਸਚਰਜ ਕੀ ਬਾਤ ਉਹਦੇ ਵਾਸਤੇ ਕੀ ਹੈ, ਕੁਛ ਨਹੀਂ, ਉਹਦੇ ਵਾਸਤੇ ਸਭ ਕੁਛ ਪੋਸੀਬਲ ਹੈ। ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਦਾ ਨਾ ਖਾਲਸਾ ਜੀ, ਉਹਦੇ ਵਾਸਤੇ ਕਰਨਹਾਰ ਕੋ ਕਿਛ ਅਚਰਜ ਨਾ ਹੈ, ਬਸ ਕਰਨਹਾਰ ਪਰਮੇਸ਼ਰ ਵਾਸਤੇ ਕੁਛ ਵੀ ਅਸਚਰਜ ਨਹੀਂ। ਉਹ ਤਾਂ ਮੰਦਰ ਵੀ ਫੇਰ ਦਿੰਦਾ ਦੁਨੀਆਂ ਭਾਵੇਂ ਮੰਨੇ ਜਾਂ ਨਾ ਮੰਨੇ, ਉਹਦੇ ਵਾਸਤੇ ਕੁਛ ਵੀ ਅਸਚਰਜ ਨਹੀਂ। ਜੇ ਮਹਾਤਮਾ ਨੂੰ ਭਾ ਜਾਵੇ, ਉਹ ਮੋਏ ਹੋਏ ਸਰੀਰ ਔਰ ਮੋਈਆਂ ਹੋਈਆਂ ਆਤਮਾਵਾਂ ਮਨਾਂ ਵਿੱਚ ਵੀ ਜਾਨ ਪਾ ਦਿੰਦਾ ਹੈ। ਉਹਦੇ ਵਿੱਚ ਇੰਨੀ ਸ਼ਕਤੀ ਹੈ, ਉਹਦੇ ਵਿੱਚ ਇੰਨੀ ਹਸਤੀ ਹੈ, ਉਹਦੇ ਵਾਸਤੇ ਕੁਛ ਵੀ ਅਸਚਰਜ ਨਹੀਂ। ਔਰ ਪਰਮਾਤਮਾ ਵਿੱਚ ਸਮਾ ਜਾਣਾ, ਇਹ ਵੀ ਅਰਥ ਵਿਦਵਾਨਾਂ ਦਾਨਿਆਂ ਨੇ ਕੀਤੇ ਹਨ, ਬਜ਼ੁਰਗਾਂ ਨੇ ਕੀਤੇ ਨੇ, ਕਿ ਪਰਮਾਤਮਾ ਵਿੱਚ ਅਭੇਦ ਹੋ ਜਾਣਾ, ਉਹਦੇ ਵਾਸਤੇ ਕੋਈ ਅਸਚਰਜ ਨਹੀਂ। ਜੋ ਮਨੁੱਖ ਪਰਮਾਤਮਾ ਦੀ ਪ੍ਰੇਮਾ ਭਗਤੀ ਜਾਣਦਾ ਹੈ, ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਦਾ ਹੈ, ਗੁਰੂ ਦੇ ਨਾਲ ਮੁਹੱਬਤ ਕਰਦਾ ਹੈ, ਮਹਾਰਾਜ ਕਹਿੰਦੇ ਨੇ ਉਹਦੇ ਵਾਸਤੇ ਸਮਾ ਜਾਣਾ ਵਾਹਿਗੁਰੂ ਵਿੱਚ, ਅਭੇਦ ਹੋ ਜਾਣਾ ਪਰਮਾਤਮਾ ਦੇ ਵਿੱਚ, ਇਹ ਕੋਈ ਹੈਰਾਨਕੁੰਨ ਗੱਲ ਨਹੀਂ, ਇਹ ਕੋਈ ਅਸਚਰਿਆ ਕੀ ਬਾਤ ਨਹੀਂ, ਇਹ ਹੋ ਸਕਦਾ ਹੈ। ਔਰ ਉਹ ਮਨੁੱਖ ਪਰਮਾਤਮਾ ਵਿੱਚ ਸਮਾ ਜਾਂਦਾ, ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ, ਉਹਦਾ ਸਵਰੂਪ ਹੋ ਜਾਂਦਾ।
ਜਿਉ ਜਲ ਜਲ ਮਹਿ ਪੈਸਨਾ ਨਿਕਸੈ, ਤਿਉ ਢੋਰ ਮਿਲਿਓ ਜੁਲਾਹੋ।
ਕਹਿੰਦੇ ਜਿਉਂ ਜਲ ਜਲ ਮਹਿ ਪੈਸਨਾ ਨਿਕਸੈ, ਜਿਵੇਂ ਜਲ ਜਲ ਵਿੱਚ ਪੈ ਜਾਵੇ ਤੇ ਨਿਕਲਦਾ ਨਹੀਂ। ਤੁਸੀਂ ਇੱਕ ਟੱਬ ਪਾਣੀ ਦਾ ਲਾਓ, ਉਹਦੇ ਵਿੱਚ ਇੱਕ ਜੱਗ ਹੋਰ, ਇੱਕ ਗਿਲਾਸ ਹੋਰ ਪਾਣੀ ਦਾ ਪਾ ਦੇਵੋ, ਤੇ ਤੁਸੀਂ ਲੱਖ ਯਤਨ ਕਰਕੇ ਵੀ ਉਹ ਪਾਣੀ ਨਹੀਂ ਕੱਢ ਸਕਦੇ ਜੋ ਪਾਣੀ ਵਿੱਚ ਪਾਇਆ ਸੀ, ਉਹ ਮਿਲ ਜਾਂਦਾ। ਜਿਉਂ ਜਲ ਜਲ ਮਹਿ ਪੈਸ ਨਾ ਨਿਕਸੈ, ਜਿਵੇਂ ਪਾਣੀ ਪਾਣੀ ਵਿੱਚ ਪੈ ਜਾਵੇ ਤੇ ਨਿਕਲਦਾ ਨਹੀਂ, ਨਿਕਲ ਹੀ ਨਹੀਂ ਸਕਦਾ, ਉਹਦਾ ਰੂਪ ਹੋ ਗਿਆ, ਉਹਦਾ ਸਵਰੂਪ ਹੋ ਗਿਆ। ਭਗਤ ਜੀ ਕਹਿੰਦੇ ਤਿਉਂ ਢੁਰ ਮਿਲਿਓ ਜੁਲਾਹੋ, ਕਹਿੰਦੇ ਮੈਂ ਐਵੇਂ ਢੁੱਲ ਮਿਲ ਗਿਆ ਜਾਂ ਢਲ ਕੇ ਮਿਲ ਗਿਆ, ਅਕਾਲ ਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਗਿਆ, ਉਹਦਾ ਰੂਪ ਹੋ ਗਿਆ, ਉਹਦਾ ਸਵਰੂਪ ਹੋ ਗਿਆ। ਭਗਤ ਕਬੀਰ ਜੀ ਸਾਹਿਬ ਖਾਲਸਾ ਜੀ ਜੋ ਲਾਹੇ ਸਨ, ਇਸ ਪਰਿਵਾਰ ਦੇ ਨਾਲ ਭਾਈਚਾਰੇ ਦੇ ਨਾਲ ਉਹ ਸੰਬੰਧ ਰੱਖਦੇ ਸਨ। ਔਰ ਭਗਤ ਕਬੀਰ ਜੀ ਸਾਹਿਬ ਅਤ ਗਰੀਬੜੇ ਸਨ, ਖੱਡੀ ਬੁਣ ਕੇ ਗੁਜ਼ਾਰਾ ਕਰਿਆ ਕਰਦੇ ਸਨ। ਦਸ਼ਮੇਸ਼ ਪਿਤਾ ਜੀ ਮਹਾਰਾਜ ਜੀ ਦਾ ਆਗਮਨ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਮੁਕੱਦਸ ਮੁਬਾਰਕ, ਸਤਿਗੁਰਾਂ ਦੀ ਜਨਮ ਭੂਮ, ਜਨਮ ਭੂਮ ਪਟਨੇ ਮਹਿ ਮੇਰੀ ਮਹਿਮਾ ਮਹਾਂ ਬਿਲੋਕਨ ਕੇਰੀ, ਉਸ ਪਾਵਨ ਅਸਥਾਨ ਤੇ ਭਗਤ ਕਬੀਰ ਜੀ ਸਾਹਿਬ ਜੀ ਦੀ ਖੱਡੀ ਮੌਜੂਦ ਹੈ। ਖਾਲਸਾ ਜੀ, ਹਰ ਰੋਜ਼ ਤਖਤ ਸਾਹਿਬ ਜੀ ਦੇ ਦਰਸ਼ਨ ਵੀ ਕਰਾਏ ਜਾਂਦੇ ਨੇ, ਆਪ ਸਾਰਿਆਂ ਨੇ ਕੀਤੇ ਹੋਣਗੇ। ਖੱਡੀ ਬਣ ਕੇ ਗੁਜ਼ਾਰਾ ਕਰਿਆ ਕਰਦੇ ਸਨ, ਗਰੀਬੜੇ ਸਨ, ਔਰ ਉਹਨਾਂ ਦੀ ਬਾਣੀ ਤੋਂ ਵੀ ਪਤਾ ਚੱਲਦਾ ਕਿ ਅੱਤ ਦੇ ਗਰੀਬੜੇ ਸਨ। ਇੱਕ ਦੋ ਮੈਂ ਆਪ ਜੀ ਦੇ ਨਾਲ ਬਚਨ ਸਾਂਝੇ ਕਰਕੇ ਅੱਗੇ ਜਾਣਾ ਚਾਹੁੰਦਾ। ਉਹਨਾਂ ਦੀ ਬਾਣੀ ਵਿੱਚ ਲਿਖਿਆ ਹੋਇਆ ਕਿ ਸੁਣੋ ਦੇਰਾਨੀ, ਸੁਣੋ ਜਠਾਨੀ, ਅਚਰਜ ਏਕ ਭਇਓ। ਉਹ ਕਹਿੰਦੇ ਸੀ ਇਹ ਭਗਤ ਕਬੀਰ ਜੀ ਸਾਹਿਬ ਮੇਰਾ ਪੁੱਤ ਤਾਂ ਕਮਲਾ ਹੋ ਗਿਆ, ਤਾਂ ਝੱਲਾ ਹੋ ਗਿਆ। ਇਹ ਦਰਾਣੀਓ, ਜਠਾਣੀਓ, ਭੈਣੋ, ਸੁਣੋ, ਉਹਨਾਂ ਨੇ ਪੁੱਛਿਆ ਹੋਇਆ ਕੀ ਭੈਣ, ਦੱਸ ਤਾਂ ਸਹੀ। ਫਿਰ ਭਗਤ ਕਬੀਰ ਜੀ ਸਾਹਿਬ ਜੀ ਦੀ ਮਾਂ ਇਹ ਗੱਲ ਕਹਿੰਦੀ ਹੈ ਕਿ ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸਾਥਰ ਉਨਕੋ ਖਾਟ। ਕਿਆ ਭਗਤ ਕਬੀਰ ਜੀ ਤਾਂ ਮਤ ਮਰ ਗਈ, ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ, ਮਤ ਮਰ ਗਈ ਇਹਦੀ। ਹੋਇਆ ਕੀ, ਕਹਿੰਦੇ ਇਹਦੇ ਘਰੇ ਤਾਂ ਸਾਧੂ ਹੀ ਤੁਰੇ ਰਹਿੰਦੇ ਹਨ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਇੱਕ ਦੋ ਤਾਂ ਘਰ ਬੈਠੇ ਹੁੰਦੇ ਨੇ, ਕੋਈ ਆ ਰਿਹਾ ਹੁੰਦਾ, ਕੋਈ ਜਾ ਰਿਹਾ ਹੁੰਦਾ, ਤੇ ਸਮੱਸਿਆ ਇਹ ਹੈ ਕਿ ਹਮ ਕਹੋ ਸਾਥਰ ਉਨ ਕੋ ਖਾਟ, ਦੋ ਚਾਰ ਘਰੇ ਤਲਾਈਆਂ ਨੇ ਉਹ ਸਾਧੂ ਲੈ ਲੈਂਦੇ ਨੇ, ਅਸੀਂ ਸੱਥਰ ਤੇ ਸੌਂਦੇ ਹਾਂ। ਇਹਦਾ ਮਤਲਬ ਭਗਤ ਕਬੀਰ ਸਾਹਿਬ ਜੀ ਦੇ ਘਰੇ ਕੋ ਬਹੁਤੀਆਂ ਤਲਾਈਆਂ ਵੀ ਨਹੀਂ ਸਨ। ਮੂੰਡ ਪਲੋਸ ਕਰਮ ਵੱਧ ਪੋਥੀ, ਹਮਕੋ ਚਾਬਨ ਉਨ ਕੋ ਰੋਟੀ, ਕਿ ਜਿਹੜੀਆਂ ਚਾਰ ਰੋਟੀਆਂ ਹੁੰਦੀਆਂ ਨੇ ਸਾਧ ਖਾ ਜਾਂਦੇ, ਫਿਰ ਅਸੀਂ ਚਣੇ ਚੱਬ ਕੇ ਗੁਜ਼ਾਰਾ ਕਰਦੇ ਹਾਂ। ਮਤਲਬ ਇੰਨਾ ਕੋ ਪ੍ਰਸ਼ਾਦੇ ਦਾ ਵੀ ਜ਼ਿਆਦਾ ਇੰਤਜ਼ਾਮ ਨਹੀਂ ਸੀ। ਦੁਨੀਆਂ ਜਾਣਦੀ ਹੈ ਖੱਡੀ ਬੁਣ ਕੇ ਆਦਮੀ ਕਿੰਨਾ ਕੁ ਆਪਣਾ ਪੇਟ ਭਰ ਸਕਦਾ ਹੈ, ਭਾਵੇਂ ਕਿੰਨੀ ਮਰਜ਼ੀ ਮਹਿੰਗਾਈ ਔਰ ਸਸਤਾਪਣ ਵੀ ਕਿਉਂ ਨਾ ਹੋਵੇ। ਗਰੀਬੜੇ ਸਨ, ਜੁਲਾਹੇ ਸਨ, ਖੱਡੀ ਬੁਣ ਕੇ ਗੁਜ਼ਾਰਾ ਕਰਿਆ ਕਰਦੇ ਸਨ। ਉਹਨਾਂ ਦੀ ਖੱਡੀ ਦੇ ਦਰਸ਼ਨ ਕਰਨੇ ਹੋਣ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜ਼ਰੂਰ ਆਓ। ਭਗਤ ਜੀ ਕਹਿੰਦੇ ਹਨ ਕਿ ਤਿਉਂ ਢੁਰ ਮਿਲਿਓ ਜੁਲਾਹੋ, ਕਹਿੰਦੇ ਮੈਂ ਜੁਲਾਹਾ ਰੱਬ ਦੇ ਵਿੱਚ ਇਉਂ ਮਿਲ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ। ਅਬ ਤੋ ਜਾਏ ਚੜੇ ਸਿੰਘਾਸਨ, ਚੜ ਗਿਆ ਜਾ ਕੇ ਸਿੰਘਾਸਨ ਤੇ ਮੈਂ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਸਾਰੰਗ ਦਾ ਅਰਥ ਵੀ ਪਾਣੀ ਹੁੰਦਾ ਤੇ ਪਾਣੀ ਦਾ ਅਰਥ ਵੀ ਪਾਣੀ ਹੁੰਦਾ। ਵੈਸੇ ਸਾਰੰਗ ਦੇ ਬਹੁਤ ਅਰਥ ਵਿਦਵਾਨ ਪੜ੍ਹਾਉਂਦੇ ਸਨ, ਸਾਰੰਗ ਕੋ ਸਾਰੰਗ ਚਲੀ ਲੇਕਰ ਸਾਰੰਗ ਹਾਥ, ਲੇਕਰ ਜੇਕਰ ਸਾਰੰਗ ਨਾ ਹੋ ਤਾਂ ਸਾਰੰਗ ਕਰਤਾ ਘਾਤ। ਬੜੇ ਅਰਥ ਨੇ, ਪਰ ਸਾਰੰਗ ਦਾ ਅਰਥ ਪਾਣੀ ਵੀ ਹੁੰਦਾ। ਮਿਲੇ ਹੈ ਸਾਰੰਗ ਪਾਣੀ, ਕਹਿੰਦੇ ਪਾਣੀ ਚ ਪਾਣੀ ਮਿਲ ਗਿਆ, ਤੇ ਰਾਮ ਕਬੀਰਾ ਏਕ ਭਏ ਹੈ, ਕਹਿੰਦੇ ਕਬੀਰ ਤੇ ਰਾਮ ਇੱਕ ਹੋ ਗਏ ਹੁਣ, ਕੋਈ ਨਾ ਸਕੇ ਪਛਾਣੀ, ਕਹਿੰਦੇ ਕੋਈ ਪਛਾਣ ਨਹੀਂ ਸਕਦਾ ਹੁਣ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ, ਕਹਿੰਦੇ ਜਿਉਂ ਜਲ। ਖਾਲਸਾ ਜੀ ਇੱਕ ਜ਼ਰੂਰ ਬੇਨਤੀ ਕਰਨੀ, ਇੱਕ ਹੰਕਾਰ ਹੁੰਦਾ ਇੱਕ ਮਾਣ ਹੁੰਦਾ ਹੈ। ਮਾਣ ਹੁੰਦਾ, ਮਾਣ ਬੜਾ ਸ਼ੁੱਧ ਹੈ। ਤੁਧ ਉੱਪਰ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਇਹ ਮਾਣ ਹੈ ਗੁਰੂ ਪਰਮਾਤਮਾ ਦੇ। ਤੁਧ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ, ਇਹ ਬੜਾ ਸ਼ੁੱਧ ਹੈ ਮਾਣ। ਹੰਕਾਰੀ ਬੰਦਾ ਬੋਲਦਾ ਤੇ ਹੰਕਾਰ ਦੀ ਬਦਬੋ ਹੁੰਦੀ ਉਹਦੇ ਕੋਲ। ਮਹਾਤਮਾ ਬੋਲਦੇ ਨੇ ਤੇ ਸਵੈ ਮਾਣ ਦੀ ਸਮੈਲ ਆਉਂਦੀ, ਆਦਮੀ ਪ੍ਰੇਮਾ ਭਗਤੀ ਵਿੱਚ ਮਸਤ ਹੋ ਜਾਂਦਾ। ਇਸ ਕਰਕੇ ਜੇ ਭਗਤ ਕਬੀਰ ਜੀ ਨੇ ਇਹ ਗੱਲ ਕਹੀ ਹੈ ਨਾ ਕਿ ਮੈਂ ਰੱਬ ਦਾ ਰੂਪ ਹੋ ਗਿਆ, ਇਹ ਐਸਾ ਨਹੀਂ ਕਿ ਅਹੰ ਬ੍ਰਹਮ ਅਸਮੀ ਵਾਲੀ ਗੱਲ, ਹੰਕਾਰ ਵਾਲਾ ਬਚਨ ਨਹੀਂ। ਇਹ ਤੇ ਖਾਲਸਾ ਜੀ ਜਿਹਨੇ ਪਾ ਲਿਆ ਨਾ, ਫਿਰ ਉਹਦੇ ਕੋਲ ਛਪਾਇਆ ਵੀ ਨਹੀਂ ਜਾਂਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰੱਖੈ ਲੁਕਾਈ। ਅਨੇਕਾਂ ਪ੍ਰਮਾਣ ਹਨ ਗੁਰੂ ਬਾਣੀ ਦੇ। ਫਿਰ ਉਹਨਾਂ ਦੀ ਰਸਨਾ ਤੋਂ ਇਹ ਬਚਨ ਨਿਕਲਦਾ ਹੈ ਕਿ ਅਨਲ ਹੱਕ, ਮੈਂ ਖੁਦਾ ਹਾਂ, ਮੈਂ ਪਰਮਾਤਮਾ ਹਾਂ। ਇਹ ਬਚਨ ਨਿਕਲਦਾ ਹੈ, ਖੁਦ ਬਾ ਖੁਦ ਨਿਕਲਦਾ ਹੈ। ਭਾਵੇਂ ਕਿ ਮਨਸੂਰ ਦੇ ਮੁਰਸ਼ਦ ਨੇ, ਉਹਦੇ ਗੁਰੂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਤੂੰ ਕਸਮ ਖਾ, ਕਸਮੇ ਕੁਰਾਂ, ਕਿ ਤੂੰ ਨਹੀਂ ਕਵੇਂਗਾ ਅਨਲ ਹੱਕ। ਪਰ ਕਿਹਾ ਗਿਆ ਸੀ ਉਹਦੇ ਕੋਲੋਂ, ਕਿਉਂਕਿ ਜਿੰਨੇ ਪਾ ਲਿਆ ਫਿਰ ਉਹਦੇ ਕੋਲੋਂ ਛਪਾਇਆ ਨਹੀਂ ਜਾਂਦਾ। ਉਹ ਦੁਨੀਆਂ ਨੂੰ ਦੱਸਦਾ ਕਿ ਦੁਨੀਆਂ ਦੇ ਲੋਕੋ ਮੈਂ ਵੀ ਪਾ ਲਿਆ, ਤੁਸੀਂ ਵੀ ਪਾਓ, ਆਓ ਸਾਰੇ ਬੰਦਗੀ ਕਰੀਏ, ਆਪਾਂ ਸਾਰੇ ਨਾਮ ਜਪੀਏ, ਸਾਰੇ ਪਾ ਲਈਏ, ਸਾਰੇ ਉਹਦਾ ਰੂਪ ਹੋ ਜਾਈਏ, ਉਹਦਾ ਸਰੂਪ ਹੋ ਜਾਈਏ। ਭਗਤ ਜੀ ਕਹਿੰਦੇ ਹਨ ਕਿ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਵੇ ਤੇ ਨਿਕਲਦਾ ਨਹੀਂ, ਮੈਂ ਵਾਹਿਗੁਰੂ ਵਿੱਚ ਇਵੇਂ ਅਭੇਦ ਹੋ ਗਿਆ, ਮੈਂ ਜੁਲਾਹਾ ਰੱਬ ਦੇ ਵਿੱਚ ਇਵੇਂ ਅਭੇਦ ਹੋ ਗਿਆ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ,
ਹਰ ਕੇ ਲੁਗਾ ਮੈਂ ਤਾਂ ਮਤ ਕਾ ਭੋਰਾ।
ਭਗਤ ਜੀ ਸਾਹਿਬ, ਭਗਤ ਕਬੀਰ ਜੀ ਕਹਿੰਦੇ ਇਹ ਹਰੀ ਕੇ ਲੋਕ, ਇਹ ਰੱਬ ਦੇ ਲੋਕੋ, ਇਹ ਮਹਾਤਮਾ, ਇਹ ਸਾਧ ਸੰਗਤ ਖਾਲਸਾ ਜੀ, ਮੈਂ ਤੋਂ ਮਤ ਕਾ ਭੋਰਾ। ਭਗਤ ਜੀ ਕਹਿੰਦੇ ਮੈਂ ਤੇ ਮਤ ਦਾ ਬੜਾ ਭੋਲਾ ਹਾਂ, ਤੇ ਰੱਬ ਨੂੰ ਜਿੰਨੇ ਵੀ ਪਾਇਆ ਨਾ, ਭੋਲੇ ਪਾਏ ਮਿਲੇ ਰਗੁਰਾਇਆ। ਚਤੁਰਾਈ ਨਾ ਚਤਰ ਪੁੱਜ ਪਾਈਐ, ਚਤੁਰਾਈਆਂ ਕਰਨ ਦੇ ਨਾਲ ਉਹਦੀ ਪ੍ਰਾਪਤੀ ਵੀ ਨਹੀਂ ਹੁੰਦੀ, ਉਹ ਤਾਂ ਭੋਲੇ ਭਾ ਭੋਲਾ ਭਾਓ ਗੋਬਿੰਦ ਮਿਲਾਵੈ। ਭਾਈ ਗੁਰਦਾਸ ਜੀ ਸਾਹਿਬ ਜੀ ਦੇ ਬਚਨ ਨੇ, ਭਗਤ ਕਬੀਰ ਸਾਹਿਬ ਜੀ ਦੀ ਗਵਾਹੀ, ਕਹਿਤ ਕਬੀਰ ਭਲੇ ਭਗਤ ਕਰ ਪਾਇਆ। ਇਸ ਸ਼ਬਦ ਨੂੰ ਕਿਤੇ ਪੂਰਾ ਪੜਿਓ ਤੇ ਬੜੇ ਗੁਰਮਤ ਦੇ ਸਿਧਾਂਤ ਸਪਸ਼ਟ ਹੁੰਦੇ ਨੇ। ਅਸਲ ਵਿੱਚ ਇਹ ਸ਼ਬਦ ਹੈ ਭਗਤ ਕਬੀਰ ਜੀ ਸਾਹਿਬ ਜੀ ਦਾ, ਜਿਹਦੇ ਵਿੱਚ ਭਗਤ ਕਬੀਰ ਜੀ ਸਾਹਿਬ ਜੀ ਨੇ ਕਰਮ ਕਾਂਡ ਉੱਪਰ, ਕਰਮ ਕਰਤ ਬਦੇ ਹੰਮੇਵ ਮਿਲ ਪਾਥਰ ਕੀ ਕਰਹੀ ਸੇਵ, ਐਸੇ ਬਚਨ ਕਹੇ ਨੇ। ਫਿਰ ਕਿਸੇ ਨੇ ਸਵਾਲ ਕੀਤਾ ਸੀ, ਇਸ ਤਰ੍ਹਾਂ ਦਾਨੇ ਵਿਦਵਾਨ ਅਰਥ ਪੜਾਇਆ ਕਰਦੇ ਸਨ, ਕਿਸੇ ਨੇ ਸਵਾਲ ਕੀਤਾ ਸੀਗਾ ਕਿ ਤੁਸੀਂ ਤੇ ਬੁੱਤ ਪ੍ਰਸਤੀ ਦੀ ਵਿਰੋਧਤਾ ਕਰਦੇ ਆ, ਪੱਥਰ ਪੂਜਾ ਦਾ ਵਿਰੋਧ ਕਰਦੇ ਆ, ਤੇ ਭਗਤ ਧੰਨੇ ਵੀ ਨਹੀਂ ਤੇ ਪਾਇਆ ਸੀ ਨਾ। ਫਿਰ ਉਹਨਾਂ ਨੇ ਕਿਹਾ ਨਹੀਂ, ਕਹਿਤ ਕਬੀਰ ਭਗਤ ਕਰ ਪਾਇਆ। ਭੋਲੇ ਭਾਏ ਮਿਲੇ ਰਘੁਰਾਇਆ। ਇਹ ਸ਼ਬਦ ਪੂਰਾ ਪੜਿਓ ਘਰੇ ਜਾ ਕੇ। ਇਹਦੇ ਵਿੱਚ ਪਹਿਲਾਂ ਕਰਮਕਾਂਡ ਦਾ ਖੰਡਨ, ਫਿਰ ਅਖੀਰ ਵਿੱਚ ਕਿਹਾ ਕਿ ਭੋਲੇ ਭਾਏ ਮਿਲੇ ਰਘੁਰਾਇਆ। ਉਹਨੇ ਭਗਤੀ ਕਰਕੇ ਪਾਇਆ ਹੈ, ਜਿਹਨੇ ਪਾਇਆ ਉਹਨੇ ਪਾਇਆ, ਕਿੱਥੋਂ ਪਾਇਆ ਇਹ ਚੀਜ਼ ਵੱਡੀ ਨਹੀਂ, ਪਾਇਆ ਇਹ ਚੀਜ਼ ਵੱਡੀ। ਜਿਹਨੇ ਦੇਖਿਆ ਉਹ ਰੂਹ ਵਿੱਚੋਂ ਵੀ ਦੇਖ ਲਏਗਾ, ਪਾਣੀ ਚੋਂ ਵੀ ਦੇਖ ਲਵੇਗਾ, ਪੱਥਰ ਚੋਂ ਤੇ ਦੇਖ ਹੀ ਲੈਣਾ ਉਹਨੇ, ਹਰ ਇੱਕ ਚੋਂ ਦੇਖ ਲਵੇਗਾ। ਜਿਹਨੇ ਦੇਖਿਆ ਉਹਨੇ ਹਰ ਜਗ੍ਹਾ ਤੇ ਦੇਖਿਆ ਹੈ, ਹਰ ਜਗ੍ਹਾ ਤੇ। ਜਗ੍ਹਾ ਫਿਰ ਮਹੱਤਤਾ ਨਹੀਂ ਰੱਖਦੀ, ਫਿਰ ਦੇਖਣਾ ਮਹੱਤਤਾ ਰੱਖਦਾ ਹੈ, ਦੇਖਣਾ ਵਿਸ਼ੇਸ਼ਤਾ ਹੈ, ਫਿਰ ਦੇਖਣ ਦੀ ਮਹਾਨਤਾ ਹੈ, ਫਿਰ ਕਿਸੇ ਹੋਰ ਚੀਜ਼ ਦੀ ਮਹਾਨਤਾ ਨਹੀਂ। ਪਰਮਾਤਮਾ ਦੀ ਪ੍ਰਾਪਤੀ ਖਾਲਸਾ ਜੀ ਭੋਲੇ ਪਾਉਂਦੇ ਨਾਲ ਹੀ ਹੁੰਦੀ, ਚਤਰਾਈਆਂ ਸਿਆਣਪਾਂ ਦੇ ਨਾਲ। ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਇਹ ਤਾਂ ਭਰਮ ਭੁਲਾਇਆ। ਭਗਤ ਜੀ ਕਹਿੰਦੇ ਐ, ਹਰੀ ਕੇ ਲੋਕ ਐ ਮਹਾਤਮਾ ਲੋਕੋ ਐ ਸੰਤੋ, ਮੈਂ ਤੇ ਭਾਈ ਮਤ ਦਾ ਬੜਾ ਭੋਲਾ ਹਾਂ, ਕਮਲਾ ਹਾਂ, ਝੱਲਾ ਹਾਂ, ਮੇਰੇ ਬਾਬਾ ਮੈਂ ਬੋਹਰਾ, ਸਭ ਖਲਕ ਸਿਆਨੀ ਮੈਂ ਬੋਹਰਾ।
ਜੋ ਤਨ ਕਾਸੀ ਤਜਹੇ ਕਬੀਰਾ, ਰਮਈਆ ਕਹਾ ਨਿਹੂਰਾ।
ਭਗਤ ਜੀ ਕਹਿੰਦੇ ਹਨ ਕਿ ਜੇ ਭਗਤ ਕਬੀਰ ਨੇ, ਭਗਤ ਜੀ ਕਹਿੰਦੇ ਜੇ ਕਬੀਰ ਨੇ ਮੈਂ ਕਾਂਸੀ ਵਿੱਚ ਸਰੀਰ ਛੱਡਿਆ, ਇੱਥੇ ਮਰ ਗਿਆ, ਤਾਂ ਰਮਈਆ ਕਹਾ ਨਿਹੋਰਾ, ਫਿਰ ਰੱਬ ਦਾ ਕੀ ਅਹਿਸਾਨ ਹੋਵੇਗਾ। ਇਹਦਾ ਭਾਵ ਇਹ ਹੈ ਖਾਲਸਾ ਜੀ, ਇਹ ਗੱਲ ਗ੍ਰੰਥਾਂ 'ਚ ਲਿਖੀ ਹੋਈ, ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ, ਗੁਰਬਾਣੀ ਵਿੱਚ ਵੀ ਇਹਦਾ ਇਸ਼ਾਰਾ ਹੈ ਕਿ ਜਦੋਂ ਕੋਈ ਆਦਮੀ ਕਾਂਸੀ ਦੇ ਵਿੱਚ ਮਰਦਾ ਤੇ ਉਸ ਵੇਲੇ ਮਹਾਦੇਵ ਸ਼ਿਵ ਜੀ ਉਹਦੇ ਕੰਨ ਵਿੱਚ ਮੰਤਰ ਪੜ੍ਹਦੇ ਨੇ ਔਰ ਉਹ ਮਨੁੱਖ ਸਵਰਗਾਂ ਨੂੰ ਜਾਂਦਾ ਹੈ, ਸ਼ਿਵਪੁਰੀ ਵਿੱਚ ਜਾਂਦਾ, ਐਸਾ ਲਿਖਿਆ ਹੋਇਆ। ਪਰ ਇਹਦੇ ਨਾਲ ਇੱਕ ਹੋਰ ਬਚਨ ਹੈ ਜੋ ਦੁੱਖਦਾਈ ਹੈ ਕਿ ਜਿਹੜਾ ਮਗਹਰ ਦੇ ਵਿੱਚ ਹੜੰਬੇ ਦੇ ਵਿੱਚ ਯੂਪੀ ਦੇ ਵਿੱਚ ਇੱਕ ਜ਼ਿਲ੍ਹਾ ਬਸਤੀ ਦੇ ਵਿੱਚ ਉਹ ਬੜਾ ਪ੍ਰਸਿੱਧ ਸ਼ਹਿਰ ਹੈ, ਕਸਬਾ ਹੈ, ਹੜੰਬਾ, ਮਗਹਰ ਗੁਰਬਾਣੀ ਵਿੱਚ ਵੀ ਸ਼ਬਦ ਆਇਆ। ਜਿਹੜਾ ਆਦਮੀ ਉੱਥੇ ਮਰੇਗਾ ਕਹਿੰਦੇ ਉਹ ਮਰ ਕੇ ਗਧਾ ਬਣੇਗਾ। ਇਹਦੇ ਮਗਰ ਬੜੀਆਂ ਗਾਥਾਵਾਂ ਨੇ, ਸਮਾਂ ਵੀ ਸੀਮਤ ਹੈ ਆਪਣੇ ਕੋਲ, ਸਮਾਪਤੀ ਦੇ ਆਸ ਪਾਸ ਹੈ, ਕਿ ਜਿਹੜਾ ਉੱਥੇ ਮਰੇਗਾ ਉਹ ਗਧਾ ਬਣੇਗਾ। ਤੇ ਭਗਤ ਕਬੀਰ ਜੀ ਸਾਹਿਬ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉੱਠ ਆਇਆ। ਸਾਰਾ ਜਨਮ ਉਹਨਾਂ ਨੇ ਸ਼ਿਵਪੁਰੀ ਵਿੱਚ ਗਵਾਇਆ ਸੀ ਤੇ ਫਿਰ ਮਰਨ ਪਿਆ ਮਗਹਰ ਕੀ ਬਾਸੀ। ਅਨੇਕਾਂ ਹੀ ਗੁਰਬਾਣੀ ਵਿੱਚ ਤੁੱਕਾਂ ਹਨ ਉਹਨਾਂ ਦੀਆਂ, ਮਰਨ ਵੇਲੇ ਫਿਰ ਮਗਹਰ ਵਿੱਚ ਆ ਗਏ ਸਨ। ਤੇ ਇੱਕ ਬਚਨ ਸਾਂਝਾ ਕਰਕੇ ਮੈਂ ਸਮਾਪਤੀ ਵੱਲ ਚਲੇ ਜਾਣਾ। ਉਹ ਕਹਿੰਦੇ ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਾਜਿਆ ਜਾਈ। ਜੇ ਆਦਮੀ ਮਨੋ ਕਠੋਰ ਹੈ ਨਾ ਤੇ ਭਾਵੇਂ ਬਨਾਰਸ ਵਿੱਚ ਮਰੇ ਭਾਵੇਂ ਕਿੱਥੇ ਮਰਜੀ, ਨਰਕਾਂ ਤੋਂ ਨਹੀਂ ਬਚ ਸਕਦਾ। ਹਰ ਕਾ ਜਨ ਮਰੈ ਹਾੜੰਬੈ ਤਾਂ ਸਗਲੀ ਸਹਿਨ ਤਰਾਈ। ਕਹਿੰਦੇ ਰੱਬ ਦਾ ਪਿਆਰਾ ਜੇ ਹੜੰਬੇ ਵਿੱਚ ਵੀ ਮਰ ਗਿਆ ਨਾ, ਮਗਹਰ ਵਿੱਚ ਵੀ ਮਰ ਗਿਆ, ਤਾਂ ਕਹਿੰਦੇ ਸਾਰੀ ਸੈਨਾ ਨੂੰ ਤਰਾ ਦੇਵੇਗਾ, ਭਾਵ ਜਿੰਨੀ ਵੀ ਪਰਜਾ ਉਹਦਾ ਵੀ ਉਧਾਰ ਹੋ ਜਾਵੇਗਾ। ਆਪ ਮੁਕਤ ਮੁਕਤ ਕਰੇ ਸੰਸਾਰ, ਤਰੇ ਕੁਟੰਬ ਸੰਗ ਲੋਕ ਕੁੱਲ ਸਭਾਇਆ। ਰੱਬ ਦਾ ਪਿਆਰਾ ਜਿੱਥੇ ਮਰਜ਼ੀ ਮਰ ਜਾਵੇ। ਫਿਰ ਜੀਸਸ ਨੇ, ਈਸਾ ਮਸੀਹ ਨੇ ਬਾਈਬਲ ਵਿੱਚ ਲਿਖਿਆ ਹੈ, ਉਹ ਕਹਿੰਦੇ ਪਾਪੀ ਬੰਦਾ ਜਿੱਥੇ ਵੀ ਜਾਂਦਾ ਨਾ ਨਰਕ ਨਾਲ ਲੈ ਕੇ ਜਾਂਦਾ, ਤੇ ਪੁੰਨੀ ਬੰਦਾ ਜਿੱਥੇ ਵੀ ਜਾਂਦਾ ਸਵਰਗ ਨਾਲ ਲੈ ਕੇ ਜਾਂਦਾ। ਉਹਨਾਂ ਦੀ ਆਪਣੀ ਧਾਰਨਾ, ਭਾਵੇਂ ਗੁਰਮਤਿ ਦਾ ਨਜ਼ਰੀਆ ਕੁਝ ਅਲੱਗ ਹੈ, ਪਰ ਉਹ ਮਹਾਤਮਾ ਸਨ ਤੇ ਬਚਨ ਯਾਦ ਆਇਆ ਤਾਂ ਕਹਿਤਾ। ਲਿਖਿਆ ਹੋਇਆ ਬਾਈਬਲ ਵਿੱਚ ਕਿ ਪੁੰਨੀ ਬੰਦਾ ਜਿੱਥੇ ਵੀ ਜਾਂਦਾ ਸਵਰਗ ਨਾਲ ਲੈ ਕੇ ਜਾਂਦਾ ਤੇ ਪਾਪੀ ਜਿੱਥੇ ਵੀ ਜਾਂਦਾ ਨਰਕ ਨਾਲ ਲੈ ਕੇ ਜਾਂਦਾ। ਉਹ ਜਿੱਥੇ ਵੀ ਜਾਵੇਗਾ ਨਰਕ ਵਾਸੀ ਹੈ, ਤੇ ਮਹਾਤਮਾ ਜਿੱਥੇ ਵੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕੈਦ ਖਾਨੇ ਵਿੱਚ, ਭਾਵੇਂ ਨਾਮ ਕਿਲਾ ਸੀ ਪਰ ਕਿਲਾ ਨਹੀਂ ਸੀ, ਉਹ ਕੈਦ ਖਾਨਾ ਸੀ, ਕੈਦ ਖਾਨੇ ਵਿੱਚ ਰਹੇ, ਉੱਥੇ ਵੀ ਆਨੰਦ ਵਿੱਚ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀਆਂ ਤਵੀਆਂ ਦੇ ਬੈਠੇ, ਉੱਥੇ ਵੀ ਆਨੰਦ ਵਿੱਚ। ਜਗ੍ਹਾ ਦੀ ਮਹੱਤਤਾ ਨਹੀਂ, ਮਹਾਤਮਾ ਦੀ ਮਹੱਤਤਾ ਹੈ, ਮਹਾਤਮਾ ਦੀ ਮਹਾਨਤਾ ਹੈ। ਤੇ ਭਗਤ ਜੀ ਕਹਿੰਦੇ ਹਨ ਜੇ ਮੈਂ ਕਾਂਸੀ ਦੇ ਵਿੱਚ ਸਰੀਰ ਛੱਡਿਆ ਤੇ ਰੱਬ ਦਾ ਕੀ ਅਹਿਸਾਨ ਹੋਵੇਗਾ, ਫਿਰ ਤਾਂ ਮੈਂ ਉਵੇਂ ਮੁਕਤ ਹੋ ਜਾਣਾ ਭਾਵੇਂ ਜਿੰਨੇ ਮਰਜ਼ੀ ਪਾਪ ਕਰਾਂ। ਕਹਿੰਦੇ ਇਸ ਕਰਕੇ ਮੈਂ ਕਾਂਸੀ ਵਿੱਚ ਨਹੀਂ ਮਰਾਂਗਾ, ਮੈਂ ਤੇ ਮਗਹਰ ਵਿੱਚ ਮਰਾਂਗਾ। ਔਰ ਖਾਲਸਾ ਜੀ ਭਗਤ ਕਬੀਰ ਜੀ ਸਾਹਿਬ ਜੀ ਦਾ ਅੰਤਮ ਅਸਥਾਨ ਉੱਥੇ ਹੈ, ਮਗਹਰ ਦੇ ਵਿੱਚ, ਜ਼ਿਲ੍ਹਾ ਬਸਤੀ ਯੂਪੀ ਦੇ ਵਿੱਚ। ਕਦੇ ਜਾਓ ਤਾਂ ਜ਼ਰੂਰ ਦਰਸ਼ਨ ਕਰੋ ਉਸ ਮਹਾਤਮਾ ਦੇ ਅੰਤਮ ਅਸਥਾਨ ਦੇ। ਭਗਤ ਜੀ ਕਹਿੰਦੇ ਜੇ ਕਾਂਸੀ ਵਿੱਚ ਚਲਾ ਗਿਆ, ਉੱਥੇ ਜਾ ਕੇ ਮਰਿਆ, ਤੇ ਰੱਬ ਦਾ ਕੀ ਅਹਿਸਾਨ ਹੋਵੇਗਾ? ਕੋਈ ਅਹਿਸਾਨ ਨਹੀਂ, ਇਹ ਵਿਅੰਗ ਹੈ।
ਰਹਾਓ ਕਹਿਤ ਕਬੀਰ ਸੁਨਹੋ ਰੇ ਲੋਈ, ਭਰਮ ਨਾ ਭੁੱਲਹੋ ਕੋਈ।
ਸ਼ਬਦ ਦੀ ਸਮਾਪਤੀ ਕਰਦੇ ਹੋਏ ਭਗਤ ਜੀ ਸਾਹਿਬ, ਭਗਤ ਕਬੀਰ ਜੀ ਸਾਹਿਬ ਕਹਿੰਦੇ ਹਨ, ਕਹਿਤ ਕਬੀਰ ਸੁਨੋ ਰੇ ਲੋਈ, ਇਹ ਦੁਨੀਆਂ ਦੇ ਲੋਕੋ ਸੁਣ ਲਵੋ ਮੇਰੀ ਗੱਲ, ਗੱਲ ਇਹ ਹੈ ਕਿ ਭਰਮ ਨਾ ਭੁੱਲਹੋ ਕੋਈ, ਐਵੇਂ ਭਰਮਾਂ ਵਿੱਚ ਨਾ ਪਾਓ, ਵਹਿਮਾਂ ਵਿੱਚ ਨਾ ਪਾਓ, ਵਹਿਮਾਂ ਭਰਮਾਂ ਤੋਂ ਨਿਕਲੋ। ਮਾਨਸਿਕ ਗੁਲਾਮੀ ਹੈ ਖਾਲਸਾ ਜੀ। ਵਹਿਮ ਦੇ ਵਿੱਚ ਭਰਮ ਦੇ ਵਿੱਚ ਜੀਵਨ ਬਤੀਤ ਕਰਨ ਵਾਲਾ ਸ਼ਖਸ ਕਦੀ ਆਤਮਿਕ ਤੌਰ 'ਤੇ ਆਨੰਦਿਤ ਨਹੀਂ ਹੋ ਸਕਦਾ, ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਵੇਗਾ, ਔਰ ਮਾਫ਼ ਕਰਨਾ ਸਰੀਰਕ ਤੌਰ 'ਤੇ ਵੀ ਰੋਗੀ ਹੋ ਜਾਵੇਗਾ। ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਮੇਰਾ ਸਿੰਘ ਭਰਮ ਨਾ ਕਰੇ, ਖਾਲਸਾ ਖਾਸ ਕਹਾਵੈ ਸੋਈ, ਜਾਂ ਕਹਿ ਹਿਰਦੈ ਭਰਮ ਨਾ ਹੋਈ, ਭਰਮ ਪੇਕਦੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਸੋ ਸਤਿਗੁਰ ਵਾਹੋ ਵਾਹੋ ਜਿਨ ਭਰਮ ਗੜ ਤੋੜਿਆ, ਗੁਰੂ ਨੇ ਭਰਮ ਦਾ ਗੜ ਤੋੜਿਆ ਹੈ। ਇਸ ਕਰਕੇ ਖਾਲਸਾ ਵਹਿਮੀ ਨਹੀਂ, ਖਾਲਸਾ ਭਰਮੀ ਨਹੀਂ, ਖਾਲਸਾ ਤੇ ਚੜ੍ਹਦੀ ਕਲਾ ਵਿੱਚ ਰਹਿੰਦਾ, ਇਹਦਾ ਜੋਤਸ ਤੇ ਵਿਸ਼ਵਾਸ ਨਹੀਂ, ਇਹਦਾ ਟੇਵਿਆਂ ਤੇ ਯਕੀਨ ਨਹੀਂ, ਇਹਦਾ ਪਰਮਾਤਮਾ ਤੇ ਵਿਸ਼ਵਾਸ ਹੈ। ਔਰ ਇਹ ਵੀ ਗੱਲ ਸੱਚ ਹੈ, ਜੇ ਮੰਨ ਲਓ ਕੋਈ ਜੋਤਿਸ਼ ਹੈ, ਮੰਨ ਲਓ ਹੈ, ਹੈ ਨਹੀਂ ਵੈਸੇ, ਤੇ ਫਿਰ ਕੀ ਉਹ ਟਾਲਿਆ ਜਾ ਸਕਦਾ ਹੈ? ਕਦੇ ਵੀ ਨਹੀਂ। ਤੇ ਫਿਰ ਬਲੀ ਦੇ ਬੱਕਰੇ ਬਣ ਕੇ ਕਿਉਂ ਬਣਨਾ ਹੈ? ਜਿਹੜੇ ਬੱਕਰੇ ਨੂੰ ਪਤਾ ਚੱਲ ਜਾਵੇ ਨਾ ਕਿ ਝਟਕਾਉਣਾ, ਉਹ ਫਿਰ ਜ਼ਿਆਦਾ ਹੀ ਚੀਕਾਂ ਮਾਰਦਾ, ਦੁਖੀ ਹੁੰਦਾ। ਜਦੋਂ ਪਤਾ ਹੀ ਹੈ ਕਿ ਝਟਕਣਾ ਹੈ, ਬਣਿਆ ਹੀ ਝਟਕਣ ਵਾਸਤੇ ਹੈ, ਤੇ ਫਿਰ ਲੋੜ ਹੀ ਨਹੀਂ ਭਵਿੱਖ ਵਿਖਾਉਣ ਦੀ। ਜਦੋਂ ਪਤਾ ਹੈ ਕਿ ਜੋ ਭੋਗਣਾ ਹੈ ਭੋਗਣਾ ਹੈ, ਤੇ ਫਿਰ ਕਰਮ ਗਤੀ ਬਲਵਾਨ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਵਿਦਵਾਨਾਂ ਦੇ ਬੋਲ ਨੇ, ਦਾਨਿਆਂ ਦੇ ਕੌਲ ਨੇ। ਇਸ ਕਰਕੇ ਗੁਰੂ ਕਾ ਸਿੱਖ ਭਰਮ ਵਿੱਚ ਨਹੀਂ ਪੈਂਦਾ। ਤੇ ਭਗਤ ਜੀ ਕਹਿੰਦੇ, ਦੁਨੀਆਂ ਦੇ ਲੋਕੋ ਸੁਣੋ ਮੇਰਾ ਬਚਨ, ਐਵੇਂ ਵਹਿਮਾਂ ਤੇ ਭਰਮਾਂ ਵਿੱਚ ਨਾ ਪਵੋ ਭਾਈ।
ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ।
ਭਗਤ ਜੀ ਕਹਿੰਦੇ, ਜੇ ਹਿਰਦੇ ਵਿੱਚ ਰਾਮ ਹੈ, ਹਿਰਦੇ ਵਿੱਚ ਵਾਹਿਗੁਰੂ ਹੈ, ਉਹਦੀ ਯਾਦ ਹੈ, ਖੁਦਾ ਦੀ ਯਾਦ ਹੈ, ਵਾਹਿਗੁਰੂ ਜੀ ਦਾ ਸਿਮਰਨ ਹੈ, ਕਹਿੰਦੇ ਫਿਰ ਕੀ ਕਾਂਸੀ ਤੇ ਕੀ ਕਲਰ ਉਹ ਧਰਤੀ ਜਿਹਨੂੰ ਬਦ ਨਸੀਬ ਕਮਬਖਤ ਕਹਿੰਦੇ ਹਨ, ਧਰਤੀ ਨੂੰ ਮਗਹਰ ਹੜੰਬਾ, ਕਹਿੰਦੇ ਫਿਰ ਕੀ ਫਰਕ ਪੈਂਦਾ ਹੈ? ਫਿਰ ਕੋਈ ਫਰਕ ਨਹੀਂ ਪੈਂਦਾ ਖਾਲਸਾ ਜੀ। ਜੇ ਪਾਪੀ ਬੰਦਾ ਧਾਰਮਿਕ ਅਸਥਾਨ 'ਤੇ ਵੀ ਬਹਿ ਜਾਵੇ ਨਾ, ਤਾਂ ਧਾਰਮਿਕ ਅਸਥਾਨ ਵੀ ਭ੍ਰਿਸ਼ਟ ਹੋ ਜਾਂਦੇ ਹਨ। ਗੁਰਬਾਣੀ ਦਾ ਬਚਨ ਹੈ, ਥਾਨਿਸ਼ਟ ਜੱਗ ਭ੍ਰਿਸ਼ਟ ਹੋਏ, ਡੂਬਤਾ ਇਹ ਜੱਗ ਇਸ਼ਟ ਦੇ ਥਾਨ ਵੀ ਭ੍ਰਿਸ਼ਟ ਕਰ ਦਿੱਤੇ ਪਾਪੀ ਬੰਦਿਆਂ ਨੇ। ਪਰ ਇਹਦੇ ਉਲਟ ਜੇ ਪੁੰਨੀ ਬੰਦਾ ਭੈੜੀ ਤੋਂ ਭੈੜੀ ਜਗ੍ਹਾ 'ਤੇ ਵੀ ਚਲਾ ਜਾਵੇ ਨਾ, ਉਹ ਜਗ੍ਹਾ ਵੀ ਪਵਿੱਤਰ ਹੋ ਜਾਂਦੀ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਜਣ ਠੱਗ ਦੀ ਕਤਲਗਾਹ ਵਿੱਚ ਗਏ, ਅਤੇ ਕਤਲਗਾਹ ਵੀ ਇਬਾਦਤ ਗਾਹ ਬਣ ਗਈ, ਇਬਾਦਤ ਗਾਹ ਬਣ ਗਈ। ਇਸ ਕਰਕੇ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਅਤੇ ਜਗ੍ਹਾ ਦੀ ਕੋਈ ਮਹੱਤਤਾ ਨਹੀਂ, ਫਿਰ ਭਾਵੇਂ ਕੀ ਕਾਂਸੀ ਅਤੇ ਕੀ ਮਗਹਰ। ਭਗਤ ਕਬੀਰ ਜੀ ਸਾਹਿਬ ਜੀ ਨੇ ਇਹ ਸ਼ਬਦ ਵਿੱਚ ਮਨੁੱਖੀ ਮਨ ਨੂੰ ਵਹਿਮ ਤੋਂ ਭਰਮ ਤੋਂ ਐਨ ਆਜ਼ਾਦ ਕੀਤਾ, ਔਰ ਚੜ੍ਹਦੀ ਕਲਾ ਵਿੱਚ ਜੀਵਨ ਜਿਉਣ ਦਾ ਸੰਦੇਸ਼ ਉਪਦੇਸ਼ ਸਾਰਿਆਂ ਨੂੰ ਸਾਨੂੰ ਬਖਸ਼ਿਆ। ਗੁਰੂ ਕਿਰਪਾ ਕਰੇ, ਸਤਿਗੁਰਾਂ ਦੀ ਬਾਣੀ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ, ਜਿਸ ਕਰਕੇ ਸੰਸਾਰ ਤੇ ਆਇਆ ਸਫਲਾ ਹੋਵੇ। ਖਾਲਸਾ ਜੀ, ਤੁਹਾਡੇ ਦੀਦਾਰ ਕਰਕੇ ਮਨ ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ, ਔਰ ਇਸ ਪ੍ਰਸੰਨਤਾ ਦੇ ਵਾਸਤੇ ਸ਼ੁਕਰਗੁਜ਼ਾਰ ਹਾਂ। ਰੋਮ ਰੋਮ ਸ਼ੁਕਰਾਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਦਇਆ ਕਰਕੇ ਨਿਗੁਣਿਆਂ ਨੂੰ ਗੁਰੂ ਪੰਥ ਦੀ ਸੇਵਾ ਦੇ, ਜਿਹੜੇ ਯੋਗ ਵੀ ਨਹੀਂ ਉਹਨਾਂ ਨੂੰ ਯੋਗ ਬਣਾਇਆ ਹੈ। ਸਮੁੱਚੇ ਪ੍ਰਬੰਧ ਦਾ, ਸਮੁੱਚੇ ਸਿੰਘ ਸਾਹਿਬਾਨ ਔਰ ਦੇਵਤਿਆਂ ਵਰਗੀ ਫਿਤਰਤ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸੰਗਤ ਦੇ ਦਰਸ਼ਨ ਦਾ ਸੁਭਾਗ ਬਖਸ਼ਿਆ। ਮੇਰੀਆਂ ਭੁੱਲਾਂ ਮੇਰੀਆਂ ਜਾਣ ਕੇ ਮਾਫ਼ ਕਰਨੀਆਂ, ਬਚਨ ਗੁਰੂ ਕਾ ਬਚਨ ਜਾਣ ਕੇ ਹਿਰਦੇ ਵਿੱਚ ਵਸਾਉਣਾ, ਜਿਸ ਕਰਕੇ ਮੇਰਾ ਤੁਹਾਡਾ ਇਹ ਸਮਾਂ ਸਫਲ ਹੋਵੇ। ਅਖੀਰੀ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਹਿਤ ਕਬੀਰ ਸੁਨਹੋ ਰੇ ਲੋਈ, ਭਰਮ ਨਾ ਭੁੱਲਹੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜਾਉ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।